विसर नाही कब हूं हिए ते एह बिद मन मह पाव हो गुर पूरा पेट्यो वड भागी जन नानक कतह ना थाव हो परम सन्मान योग सतगुरु श्री गुरु ग्रंथ साहिब सचे पातशाह जी दी पावन पवित्र हजूरी अंदर सोभायमान गुरु सवारे सत संगी जनो आप जी ने रात्रि दे दीवान दी हाजरी भर के अमृत गुरबाणी दा रस पिन्ना कीर्तन सत्कार योग भाई साहब जी खूणा पासों श्रवण कीता है। कल दे दीवान विच सतगुरु गुरु ग्रंथ साहब सच्चे पातशाह जी ने कृपा कीती हजूर दी अमृत गुरबाणी हजूर ने किस किस रूप विच उचारण कीते एक गुरबाणी समुची जो गुरु ग्रंथ साहिब जी दे अंदर दर्ज है चाहे उस लई शब्द आपा पट्टां दी बाणी भगत बाणी गुरु जोत दी बाणी पर कोई भी शब्द गुरु ग्रंथ साहिब जी दा है ए अनुभव है ते ए ओ निर्मल प्रकाश ओ परम आपा है जो परम पिता परमेश्वर विच अपेद होके इस भव सागर तो तरन लई ਅੱਖਰਾਂ ਦੇ ਰੂਪ ਵਿੱਚ ਗੁਰੂ ਸਾਹਿਬਾਨਾਂ ਔਰ ਭਗਤ ਸਾਹਿਬਾਨ ਜੀ ਨੇ ਉਚਾਰਨ ਕਰ ਦਿੱਤਾ। ਕੱਲ ਵਿਚਾਰ ਕੀਤੀ ਸੀ ਕਿ ਅੰਮ੍ਰਿਤ ਬਾਣੀ ਇੱਕ ਤਾਂ ਹਜ਼ੂਰ ਨੇ ਆਪਣੇ ਪਰਮ ਆਪੇ ਵਿੱਚ ਜੁੜ ਕੇ ਵਿਸਮਾਦ ਵਿੱਚ ਆਪਣੇ ਪਿਆਰੇ ਪਰਮੇਸ਼ਵਰ ਦੀ ਸਿਫਤ ਉਸ ਨੂੰ ਸੰਬੋਧਨ ਕਰਕੇ ਉਚਾਰਨ ਕੀਤੀ, ਦੂਸਰਾ ਅਨਮਤ ਮਨਮਤ ਦੰਭ ਔਰ ਪਖੰਡ ਨੂੰ ਬੇਦਾਰਨ ਦੇ ਲਈ ਹਜ਼ੂਰ ਦੇ ਅੰਦਰ ਅੰਮ੍ਰਿਤ ਗੁਰਬਾਣੀ ਦਾ ਪ੍ਰਕਾਸ਼ ਹੋਇਆ, ਤੀਸਰਾ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਹੋਏ, ਤੇ ਚੌਥੀ ਅਰਜ਼ ਕੀਤੀ ਸੀ ਕਿ ਜਦੋਂ ਕਿਤੇ ਪਾਪੀ ਪਖੰਡੀ ਜਾਂ ਆਪਣੇ ਜੀਵਨ ਤੋਂ ਗਿਰੇ ਹੋਏ ਲੋਕ ਦੇਖੇ, ਹਜ਼ੂਰ ਨੇ ਤਰਸ ਕਰਕੇ ਉਹਨਾਂ ਦੇ ਪਾਰ ਉਤਾਰੇ ਲਈ ਇਲਾਹੀ ਬਾਣੀ ਉਚਾਰਨ ਕੀਤੀ। ਆਓ ਅੱਜ ਉਸੇ ਲੜੀ ਨੂੰ ਆਪਾਂ ਅੱਗੇ ਤੋਰੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਓਟ ਆਸਰਾ ਲੈ ਕੇ ਹਜ਼ੂਰ ਦੇ ਅਮੋਲਕ ਬਚਨ ਗੁਰੂ ਕਿਰਪਾ ਨਾਲ ਵਿਚਾਰੇ ਜਾ ਸਕਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਆਪਣੀ ਰਸਨਾ ਤੋਂ ਬਾਣੀ ਉਚਾਰਦੇ ਨੇ, ਪਰ ਇਸ ਬਾਣੀ ਦੇ ਮੁਤਲਕ ਹਜ਼ੂਰ ਕਈ ਥਾਵਾਂ ਤੇ ਇਹ ਬਚਨ ਆਪਣੀ ਰਸਨਾ ਤੋਂ ਕਹਿੰਦੇ ਨੇ, ਫਰਮਾਉਂਦੇ ਨੇ ਕਿ ਜੋ ਕੁਝ ਅਸੀਂ ਆਪਣੀ ਜ਼ਬਾਨ ਤੋਂ ਕਹਿ ਰਹੇ ਹਾਂ ਇਹ ਸਾਨੂੰ ਧੁਰ ਦਰਗਾਹ ਤੋਂ ਪਰਮਾਤਮਾ ਪਰਮੇਸ਼ਵਰ ਆਪਣਾ ਅਨੁਭਵ ਬਖਸ਼ਿਸ਼ ਕਰ ਰਹੇ ਨੇ। ਇਸੇ ਕਾਰਨ ਹਜ਼ੂਰ ਨੇ ਆਪਣੀ ਰਸਨਾ ਤੋਂ ਇਹ ਬਚਨ ਕਹੇ, ਹਉ ਆਪੋ ਬੋਲ ਨਾ ਜਾਣਦਾ, ਸਾਡੇ ਕੋਲ ਆਪਣਾ ਕੋਈ ਸ਼ਬਦ ਨਹੀਂ। ਇਹ ਅਨੁਭਵ, ਇਹ ਰੱਬੀ ਗਿਆਨ ਉਸ ਪਰਮਾਤਮਾ ਨੇ ਪ੍ਰੇਰਨਾ ਦੇ ਕੇ ਸਾਨੂੰ ਬਖਸ਼ਿਸ਼ ਕੀਤਾ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਜੋ ਕੁਝ ਅਸੀਂ ਕਹਿ ਰਹੇ ਹਾਂ, ਮੈਂ ਕਹਿਆ ਜੋ ਅਸੀਂ ਕਿਹਾ ਹੈ ਉਸ ਦੇ ਹੁਕਮ ਵਿੱਚ। ਤੇ ਅਗਲੇ ਪਵਿੱਤਰ ਅੰਮ੍ਰਿਤ ਬਚਨ ਨੇ ਇਸ ਗੱਲ ਨੂੰ ਹੋਰ ਵੀ, ਇਸ ਰਮਜ਼ ਨੂੰ ਖੋਲ ਦਿੱਤਾ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਗੁਰੂ ਦੀ ਕਿਰਪਾ ਨੇ ਇਹ ਰਹਿਮਤ ਕੀਤੀ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਸਾਹਿਬ ਦੇ ਘਰ ਬੈਠਦੇ ਨੇ, ਭਾਈ ਲਾਲੋ ਜੀ ਦੇ, ਤੇ ਬਾਣੀ ਨੂੰ ਉਚਾਰਨ ਕਰਦਿਆਂ ਭਾਵੇਂ ਉਹ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੇ, ਪਰ ਪਵਿੱਤਰ ਮੁੱਖ ਤੋਂ ਹਜ਼ੂਰ ਕਹਿ ਰਹੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਖਸਮ ਕੀ ਬਾਣੀ, ਹਉ ਆਪੋ ਬੋਲ ਨਾ ਜਾਣਦਾ। ਹਜ਼ੂਰ ਦੇ ਅਮੋਲਕ ਬਚਨਾਂ 'ਚ ਹਜ਼ੂਰ ਨੇ ਫੁਰਮਾਇਆ ਕਿ ਬੇਸ਼ੁਮਾਰ ਅਥਾਹ ਅਗੰਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ, ਜੇਤਾ ਜੀਓ ਪਿੰਡ ਸਭ ਤੇਰਾ, ਇਹ ਅੰਦਰ ਵਾਲਾ ਜੀਓ ਜਿੰਦ ਤੇ ਪਿੰਡ ਦਾ ਅਰਥ ਸਰੀਰ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜੇ ਖਾ ਤੂੰ ਕਰਾਹੇ ਤੇ ਖਾ ਖੋ ਕਰੀ ਵਖਿਆਨ। ਜੋ ਆਪ ਕਹਿ ਰਹੇ ਹੋ ਉਹ ਅਸੀਂ ਬੋਲ ਰਹੇ ਹਾਂ ਹੁਣ ਇਸ ਥਾਂ ਤੇ ਕਿ ਜੋ ਪਰਮਾਤਮਾ ਜੋ ਪਰਮੇਸ਼ਵਰ ਕਹਿ ਰਹੇ ਨੇ ਉਹ ਕੁਛ ਬੋਲਿਆ ਜਾ ਰਿਹਾ। ਅੱਜ ਮੇਰੇ ਮਨ 'ਚ ਖਿਆਲ ਆਇਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੱਲ੍ਹ ਵੀ ਮੈਂ ਅਰਜ਼ ਕੀਤੀ ਸੀ ਕਿ ਇਸ ਬਾਣੀ ਦੇ ਮੁਤਲਕ ਜਿਤਨੇ ਮਰਜ਼ੀ ਵਿਚਾਰ ਰੱਖੇ ਜਾਣ ਤੇ ਜਿਤਨੇ ਮਰਜ਼ੀ ਡੂੰਘੇ ਪਰ ਕਦੀ ਇਹ ਨਾ ਸਮਝਣਾ ਕਿ ਇਹ ਵਿਚਾਰਾਂ ਦਾ ਬਾਣੀ ਦਾ ਅਖੀਰ ਵਾਲਾ ਬੰਨਾ ਹੈ। ਇੱਥੇ ਤਾਂ ਗੁਰੂ ਜੋਤ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਗਏ ਸਨ। ਮੇਰਾ ਖਿਆਲ ਇੱਥੇ ਮੈਂ ਬੇਨਤੀ ਕਰਕੇ ਗਿਆ ਵਾਂ ਕਿ ਰਸਤੇ ਵਿੱਚ ਗੁਰਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਕਿ ਆਪ ਜੀ ਜਪ ਜੀ ਸਾਹਿਬ ਦੇ ਅਰਥ ਸੁਣਾ ਹੋ ਜਪ ਜੀ ਸਾਹਿਬ ਦੇ ਅਰਥ ਕਰੋ। ਕਸ਼ਮੀਰ ਜਾਂਦਿਆਂ ਸਤਿਗੁਰੂ ਜੀ ਨੇ ਛੇਵੇਂ ਗੁਰਦੇਵ ਨੇ ਆਪਣੀ ਰਸਨਾ ਤੋਂ ਜਪ ਜੀ ਸਾਹਿਬ ਦੇ ਅਰਥ ਕੀਤੇ। ਜਿਸ ਵੇਲੇ ਅਰਥ ਮੁਕੰਮਲ ਹੋਏ ਹੁਣ ਜਿਹੜੇ ਉਹ ਸੁਣਨ ਵਾਲੇ ਸਨ ਕਿਉਂਕਿ ਸਤਿਗੁਰੂ ਜੀ ਦੇ ਹਿਰਦੇ ਵਿੱਚੋਂ ਨਿਕਲੇ ਹੋਏ ਸ਼ਬਦ ਅੰਦਰ ਨੂੰ ਟੁੰਬਦੇ ਨੇ ਉਹ ਕਿਤਨੇ ਭਾਗਾਂ ਵਾਲੇ ਤਨ ਸਨ ਜਿਨ੍ਹਾਂ ਛੇਵੇਂ ਗੁਰਦੇਵ ਦੇ ਪਵਿੱਤਰ ਮੁੱਖ ਤੋਂ ਜਪਜੀ ਸਾਹਿਬ ਦੇ ਅਰਥ ਸੁਣੇ। ਕੈਸਾ ਵਿਸਮਾਦ ਛਾਇਆ ਹੋਵੇਗਾ ਕਿ ਸੁਚਿਆਰਾਂ ਕੇਵਲ ਅਰਥ ਨਹੀਂ ਹੋਏ ਹੋਣਗੇ ਸੁਣਨ ਵਾਲੇ ਸੁਚਿਆਰ ਬਣੇ ਨੇ। ਕੇਵਲ ਕਰਮ ਖੰਡ ਗਿਆਨ ਖੰਡ ਧਰਮ ਖੰਡ ਜਿਹੜੇ ਪੰਜ ਖੰਡ ਨੇ ਉਹਨਾਂ ਦੇ ਅਖਰੀ ਅਰਥ ਨਹੀਂ ਗੁਰੂ ਜੀ ਦੇ ਬੋਲੇ ਹੋਏ ਅਰਥ ਕੀਤੀ ਹੋਈ ਕਥਾ ਸੱਚਮੁੱਚ ਉਹਨਾਂ ਸੁਰਤਾਂ ਨੂੰ ਕਰਮ ਖੰਡ ਦੇ ਵਿੱਚ ਲੈ ਪਹੁੰਚੀ ਹੈ। ਅਰਥ ਕਰਨ ਤੋਂ ਬਾਅਦ ਸਿੱਖਾਂ ਨੇ ਹੱਥ ਜੋੜ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਕਿ ਜਪ ਜੀ ਸਾਹਿਬ ਦੇ ਅਰਥ ਆਪ ਜੀ ਨੇ ਸਾਨੂੰ ਸਰਵਣ ਕਰਾਏ। ਹਜ਼ੂਰ ਨੇ ਉੱਤੇ ਸ਼ਬਦ ਜਿਹੜੇ ਕਹਿ ਉਹ ਪੱਲੇ ਬੰਨਣ ਵਾਲੇ ਨੇ। ਹਜ਼ੂਰ ਨੇ ਫੁਰਮਾਇਆ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਬਹੁਰ ਸ਼੍ਰੀ ਮੁਖ ਬਚਨ ਬਖਾਨੋ ਕਥਾ ਤੋਂ ਬਾਅਦ ਬਹੁਰ ਫਿਰ ਸ਼੍ਰੀ ਮੁਖ ਬਚਨ ਬਖਾਨੋ ਤੇ ਬਚਨ ਕੀ ਕਿਹਾ ਅਰਥ ਯਾਹੇ ਗੁਰੂ ਨਾਨਕ ਜਾਨੂ ਕਥਾ ਕਰ ਦਿੱਤੀ ਹੈ ਪਰ ਗੁਰੂ ਕੇ ਸਿੱਖੋ ਇਸ ਬਾਣੀ ਦੇ ਅਰਥਾਂ ਨੂੰ ਇਸ ਬਾਣੀ ਦੀ ਡੂੰਘਾਈ ਨੂੰ ਗੁਰੂ ਨਾਨਕ ਸਾਹਿਬ ਜਾਣਨ ਜਿਨ੍ਹਾਂ ਨੇ ਆਪਣੇ ਹਿਰਦੇ ਦਾ ਪ੍ਰਕਾਸ਼ ਅੱਖਰਾਂ ਦੇ ਰੂਪ ਵਿੱਚ ਸਾਨੂੰ ਦੇ ਦਿੱਤਾ। ਬਹੁਰ ਸ਼੍ਰੀ ਮੁਖ ਬਚਨ ਬਖਾਨੋ ਅਰਥ ਯਾਹੇ ਗੁਰੂ ਨਾਨਕ ਜਾਨੂ ਅਸੀਮ ਹੈ ਬਾਣੀ ਪਰ ਹਰ ਇੱਕ ਸਿੱਖ ਨੂੰ ਗੁਰੂ ਜੀ ਨੇ ਆਪੋ ਆਪਣੀ ਸੋਝੀ ਬਖਸ਼ ਦਿੱਤੀ। ਅੱਜ ਚਿੱਤ ਚ ਆਇਆ ਕਿ ਹਜ਼ੂਰ ਦੀ ਬਾਣੀ ਚ ਕਿਹੜੇ ਕਿਹੜੇ ਰੂਪਾਂ ਵਿੱਚ ਸ਼ਬਦ ਬੋਲਦਾ ਹੈ ਸਿਰਫ ਇਹ ਵਣਗੀ ਮਾਤਰ ਹੈ। ਆਪ ਬਾਣੀ ਪੜੋਗੇ ਜਿਹੜੇ ਪੜ੍ਹਦੇ ਹੋ ਗੁਰਸਿੱਖ ਉਹਦੇ ਵਿੱਚੋਂ ਇਹ ਝਲਕਾਂ ਮਿਲਣਗੀਆਂ। ਕੱਲ ਨੂੰ ਅਰਜ਼ ਕਰਨੀ ਹੈ ਬਾਣੀ ਅਭਿਆਸ ਕਿਵੇਂ ਆਪਾਂ ਕਰੀਏ ਉਹ ਵੀ ਗੁਰਬਾਣੀ ਦੀ ਰੋਸ਼ਨੀ ਵਿੱਚ। ਬਾਣੀ ਵਿੱਚ ਸ਼ਬਦ ਪਰਮਾਤਮਾ ਰੂਪ ਹੋ ਕੇ ਬੋਲਦੇ ਨੇ ਰੱਬ ਗੱਲਾਂ ਕਰਦਾ ਬਾਣੀ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਗੁਰੂ ਰੂਪ ਹੋ ਕੇ ਬੋਲਦੇ ਨੇ। ਬਾਣੀ ਵਿੱਚ ਸ਼ਬਦ ਜਗਿਆਸੂ ਰੂਪ ਹੋ ਕੇ ਬੋਲਦੇ ਨੇ। ਤੇ ਤੀਸਰੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਥਾਂ ਨਾ ਰਹਿ ਜਾਏ ਹਰ ਪਾਸੇ ਉਹ ਨਿਰਾਸ਼ ਉਪਰਾਮ ਤੇ ਢਹਿੰਦੀ ਕਲਾ ਵੀ ਚਲੇ ਜਾਣ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਡਿੱਗਿਆਂ ਹੋਇਆਂ ਨੂੰ ਖੜਿਆਂ ਕਰ ਦਿੰਦਾ ਤੇ ਢਹਿੰਗੀ ਕਲਾ ਵਿੱਚ ਜਿਹੜੇ ਵਿਚਰਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ ਦਿੰਦੇ। ਉਹ ਅਸੀਂ ਕੁਛ ਪ੍ਰਮਾਣ ਬਾਣੀ 'ਚੋਂ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਿੰਸੀਪਲ ਸਤਬੀਰ ਸਿੰਘ ਗੱਲ ਬਹੁਤ ਕੋਟ ਕਰਦੇ ਸਨ। ਉਹ ਤਰਕ ਨਾ ਕਰਨਾ ਕਹਿੰਦੇ ਸਨ ਬਾਕੀ ਜਿਤਨੇ ਗ੍ਰੰਥ ਪੜ੍ਹਨੇ ਆ ਵੈਸੇ ਤਾਂ ਜਿਹਦੇ ਵਿੱਚ ਵੀ ਪਰਮਾਤਮਾ ਦਾ ਗਿਆਨ ਹੈ ਮੇਰਾ ਖਿਆਲ ਹੈ ਸਾਨੂੰ ਉਹਨੂੰ ਨਿੰਦਣਾ ਨਹੀਂ ਚਾਹੀਦਾ। ਉਂਝ ਵੀ ਜੇ ਗੁਰਮਤ ਦੀ ਰੋਸ਼ਨੀ 'ਚ ਜਾਣਾ ਹੈ ਨਾ ਕਿਸੇ ਦੀ ਨਿੰਦਿਆ ਕਰਕੇ ਆਪਣੇ ਗੁਰੂ ਦੀ ਉੱਚਤਾ ਕਰਨੀ ਇਹ ਕਦੀ ਸਿਆਣਪ ਨਹੀਂ ਹੁੰਦੀ। ਆਪਣੇ ਗੁਰੂ ਦੀਆਂ ਸਿਫਤਾਂ ਹੀ ਇਤਨੀਆਂ ਕਰੋ ਕਿ ਕੀਤੀ ਹੋਈ ਸਿਫਤ ਵਿੱਚ ਵੀ ਲੱਗੇ ਮੇਰਾ ਗੁਰੂ ਸਭ ਤੋਂ ਵੱਡਾ ਹੈ। ਜੇ ਕਿਸੇ ਨੂੰ ਇਹ ਤਰੀਕਾ ਸਾਡੇ ਸੀ ਅਪਣਾ ਰਹੇ ਹਾਂ, ਇਹ ਵੀ ਮਾੜਾ ਇਹ ਵੀ ਮਾੜਾ, ਮੈਨੂੰ ਬਖਸ਼ ਦਿਓ, ਮੇਰਾ ਵਿਸ਼ਾ ਨਹੀਂ ਇਹ। ਜਿਨ੍ਹਾਂ ਜਿਨ੍ਹਾਂ ਨੂੰ ਪਰਮਾਤਮਾ ਨੇ ਭੇਜਿਆ, ਚਾਹੇ ਉਹ ਅਵਤਾਰ ਸਨ, ਚਾਹੇ ਪੀਰ ਸਨ, ਚਾਹੇ ਪੈਗੰਬਰ ਸਨ, ਜੋ ਵੀ ਆਏ, ਯਾਦ ਰੱਖਿਓ ਪ੍ਰਾਇਮਰੀ ਨੂੰ ਪੜ੍ਹਾਉਣ ਵਾਲੇ ਉਸਤਾਦ ਦੀ ਆਪਣੀ ਸੀਮਾ ਹੈ, ਪਰ ਹੈ ਉਹ ਉਸਤਾਦ ਹੀ। ਜੇ ਕੋਈ ਮੈਟ੍ਰਿਕ ਤੱਕ ਪੜ੍ਹਾ ਰਿਹਾ, ਉਹਦੇ ਗਿਆਨ ਦੀ ਆਪਣੀ ਉਹਦੀ ਕਮਾਈ ਉਹਦੀ ਸੀਮਾ ਹੈ। ਜੇ ਕੋਈ PhD ਕਰਾ ਰਿਹਾ, ਕੋਈ ਡਿਗਰੀ ਵਿੱਚ ਸਹਾਇਕ ਹੋ ਰਿਹਾ, ਉਹਦੀ ਆਪਣੀ ਸਮਰੱਥਾ ਹੈ। ਪਰ ਇਸ ਗੱਲ ਨੂੰ ਕਦੀ ਭੁੱਲਿਓ ਨਾ ਕਿ ਜਿਸ ਦਿਨ ਪਹਿਲਾਂ ਊੜਾ ਜਿਸ ਨੇ ਲਿਖ ਕੇ ਸਿਖਾਇਆ ਉਹਨੂੰ ਨਿੰਦਣ ਲੱਗ ਪਈਏ, ਜੇ ਉਹਨੇ ਊੜਾ ਨਾ ਸਿਖਾਇਆ ਹੁੰਦਾ ਤੇ ਉੱਚੀਆਂ ਡਿਗਰੀਆਂ ਤੱਕ ਕਿਵੇਂ ਪਹੁੰਚਦੇ, ਚਾਹੇ ABC ਕਹਿ ਲਓ ਪੜ੍ਹਾਈ ਦੀ। ਪਰ ਇੱਕ ਬਿਰਤੀ ਥੋੜੀ ਜੀ ਬਣ ਜਾਏ, ਅਸਾਰੂ ਬਿਰਤੀ, ਵੇਖੋ ਸਤਿਗੁਰੂ ਨੇ ਕਿੰਨੀ ਕੁ ਕਿਰਪਾ ਕੀਤੀ। ਅਸੀਂ ਸੋਦਰ ਦਾ ਸ਼ਬਦ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ, ਤੇ ਕਦੀ ਇਸ ਸ਼ਬਦ ਨੂੰ ਅਨਪਵ ਵਿੱਚ ਇੱਥੇ ਖਲੋ ਕੇ ਟਿਕ ਕੇ ਕਿਤੇ ਪੜਿਆ ਜਾਏ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਭਾਵੇਂ ਇਹਦੇ ਅਰਥ ਦੋ ਤਰੀਕਿਆਂ ਨਾਲ ਜਿੰਨੀ ਕੁ ਸੋਝੀ ਕਿਸੇ ਨੂੰ ਪਈ, ਸੋ ਦਰ ਤੇਰਾ ਕਿਹਾ, ਇੱਕ ਤੇ ਅਰਥ ਕੀਤੇ ਗਾ ਤੇਰਾ ਉਹ ਦਰ ਕਿਹੋ ਜਿਹਾ ਹੈ, ਸੋ ਘਰ ਕਿਹਾ ਉਹ ਤੇਰਾ ਘਰ ਕੈਸਾ ਹੈ, ਜਿਤ ਬਹਿ ਜਿਸ ਥਾਂ ਤੇ ਬੈਠ ਕੇ ਸਰਬ ਸੰਭਾਲੇ। ਤੁਸੀਂ ਇਕੱਲੇ ਬੈਠ ਕੇ ਪਤਾ ਨਹੀਂ ਕਿੰਨੀਆਂ ਕੁ ਸ੍ਰਿਸ਼ਟੀਆਂ ਨੂੰ ਸੰਭਾਲੀ ਜਾਂਦੇ ਹੋ, ਆ ਧਰਤੀ ਨਹੀਂ ਇਕੱਲੀ। ਫਿਰ ਉਸ ਸ਼ਬਦ ਵਿੱਚ ਪਿਆਰਿਓ ਦ੍ਰਿਸ਼ਟਮਾਨ ਤੇ ਅਦ੍ਰਿਸ਼ਟ, ਗੁਪਤ ਤੇ ਪ੍ਰਗਟ, ਦਿਸਦੇ ਤੇ ਅਣਦਿਸਦੇ ਜਿੰਨੀਆਂ ਵੀ ਤਾਕਤਾਂ ਪਰਮਾਤਮਾ ਨੂੰ ਗਾਉਂਦੀਆਂ ਨੇ, ਜੇ ਬਾਬਾ ਜੀ ਦੀ ਬਾਣੀ ਨੂੰ ਸੱਚ ਮੰਨਣੇ ਆ, ਸਾਨੂੰ ਨਹੀਂ ਸੁਣਾਈ ਦਿੱਤੀਆਂ ਤੇ ਗੱਲ ਵੱਖਰੀ, ਪਰ ਜੋ ਕੁਝ ਗੁਰੂ ਜੀ ਨੇ ਦੇਖਿਆ ਸੁਣਿਆ ਉਹ ਪੂਰੇ ਦਾ ਪੂਰਾ ਲਿਖ ਦਿੱਤਾ। ਰਾਗ ਗਾਉਂਦੇ ਨੇ, ਰਾਗਣੀਆਂ ਗਾਉਂਦੀਆਂ ਨੇ, ਦੇਵੀਆਂ ਗਾਉਂਦੀਆਂ ਨੇ, ਦੇਵਤੇ ਗਾਉਂਦੇ ਨੇ, ਸੁਰਗ ਮੱਛ ਪਿਆਲ ਸਾਰੇ ਗਾਉਂਦੇ ਪਏ ਨੇ, ਇੰਦਰ ਵਰਗੇ ਗਾ ਰਹੇ ਨੇ, ਜੋਗੀ ਤਪੀ ਕਿਹੜਾ ਹੈ ਜਿਹੜਾ ਛੱਡ ਦਿੱਤਾ, ਪੂਰੇ ਦੇ ਪੂਰੇ ਗਿਣ ਦਿੱਤੇ। ਪਰ ਗਿਣਨ ਤੋਂ ਬਾਅਦ ਸੱਚੇ ਪਾਤਸ਼ਾਹ ਕੈਸੀ ਕਿਰਪਾ ਕੀਤੀ, ਇੱਕ ਅਰਥੇ ਇਹ ਸਨ ਕਿ ਕੈਸਾ ਹੈ ਤੇਰਾ ਦਰ ਜਿੱਥੇ ਤੁਸੀਂ ਗਾ ਰਹੇ ਹੋ। ਪਰ ਇੱਕ ਅਰਥ ਹੋਰ ਗੁਰਮੁਖਾਂ ਨੇ ਕੀਤੇ, ਕਹਿਣ ਲੱਗੇ ਸੋ ਦਰ ਤੇਰਾ ਕਿਹਾ, ਉਹਦਾ ਅਰਥ ਕਿਹੋ ਜਿਹਾ, ਵਰਤਮਾਨ ਵਿੱਚ ਦੇਖ ਕੇ, ਜਿਵੇਂ ਅਸੀਂ ਕਹਿੰਦੇ ਹਾਂ ਕਿਆ ਬਾਤ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਕਿੰਨਾ ਸੋਹਣਾ ਤੇਰਾ ਦਰ ਹੈ, ਕਿੰਨਾ ਸੋਹਣਾ ਘਰ ਹੈ, ਜਿੱਥੇ ਤੁਸੀਂ ਸਾਰਿਆਂ ਨੂੰ ਸੰਭਾਲਦੇ ਹੋ। ਪਰ ਸਭ ਨੂੰ ਸੰਭਾਲਣ ਤੋਂ ਬਾਅਦ ਅਖੀਰ ਤੇ ਗੁਰੂ ਜੀ ਨੇ ਤਰਕ ਨਹੀਂ ਇਹ ਹੀ ਬਚਨ ਕਿਹਾ ਕਿ ਵਾਹਿਗੁਰੂ ਜੀ ਜਿਤਨੇ ਕੁ ਤੁਸੀਂ ਦਿਖਾਏ ਉਹਨੇ ਕੁ ਅਸੀਂ ਗਿਣ ਦਿੱਤੇ, ਬਾਕੀ ਅਣਗਿਣਤ ਜਿਹੜੇ ਗਾਉਂਦੇ ਤੈਨੂੰ ਪਏ ਨੇ ਉਹ ਸਾਡੇ ਚਿੱਤ 'ਚ ਨਹੀਂ ਆਏ ਅਜੇ। ਹੋਰ ਕੇਤੇ ਤੁੱਧ ਨੂੰ ਗਾਵਨ, ਸੇ ਮੈਂ ਚਿੱਤ ਨਾ ਆਵਣ। ਸੋਚੀ ਦਾ ਮਨਾ, ਇਹ ਸ਼ਬਦ ਰੋਜ਼ ਪੜ੍ਹਨੇ ਆ, ਜੇ ਸਮਰੱਥ ਸਤਿਗੁਰੂ ਦਾਵਾ ਨਹੀਂ ਕਰਦੇ ਪਏ ਤੇ ਮਨਾ ਆਪਾਂ ਤਾਂ ਕੀੜਿਆਂ ਦੇ ਬਰਾਬਰ ਵੀ ਨਹੀਂ, ਉਸ ਸਮਰੱਥ ਗੁਰੂ ਦਾ ਅਸੀਂ ਥਾਂ ਕਿੱਥੇ ਪਾ ਸਕਾਂਗੇ। ਹੋਰ ਕੇਤੇ ਤੁੱਧ ਨੂੰ ਗਾਵਨ, ਸੇ ਮੈਂ ਚਿੱਤ ਨਾ ਆਵਣ, ਨਾਨਕ ਕਿਆ ਵਿਚਾਰੇ। ਜਿਹੜੀ ਅੰਮ੍ਰਿਤ ਬਾਣੀ ਵਿੱਚ ਸ਼ਬਦ ਨੇ ਉਹ ਇੱਕ ਗੱਲ ਕਹਿ ਰਹੇ ਸਨ ਕਿ ਦੇਖੋ ਕਿਸੇ ਗ੍ਰੰਥ ਵਿੱਚ ਵੀ ਪਰਮਾਤਮਾ ਦੀ ਜਿਹੜੀ ਝਲਕ ਹੈ ਇਹ ਗੱਲ ਵੱਖਰੀ। ਰਿਗਵੇਦ ਦੁਨੀਆ ਦਾ ਸਭ ਤੋਂ ਪੁਰਾਣਾ ਗ੍ਰੰਥ ਹੈ, ਉਹ ਕਈ ਸਦੀਆਂ ਤੱਕ ਸ਼ਰੂਤੀ ਦੇ ਰੂਪ ਚ ਰਿਹਾ, ਸੁਣਿਆ ਗਿਆ, ਮੌਖਿਕ ਰਿਹਾ, ਲਿਖਤ ਚ ਨਹੀਂ ਆਇਆ, ਇਹ ਗੱਲ ਵੱਖਰੀ। ਹਿੰਦੂ ਮਥਿਓਲੋਜੀ ਨੇ ਕਿਹਾ ਕਿ ਵੇਦਾਂ ਦਾ ਉਚਾਰਨ ਕਰਤਾ ਬ੍ਰਹਮਾ ਬਾਰੇ ਕਿਹਾ, ਪਰ ਅਸਲ ਵਿੱਚ ਰਿਸ਼ੀਆਂ ਦੀਆਂ ਰਚਨਾਵਾਂ ਨੇ ਤੇ ਮੁੱਦਤਾਂ ਬਾਅਦ ਉਹ ਸੁਣੀਆਂ ਗਈਆਂ, ਜ਼ਬਾਨ ਤੋਂ ਬੋਲੀਆਂ ਗਈਆਂ, ਅਖੀਰ ਤੇ ਕਈ ਸਦੀਆਂ ਤੋਂ ਬਾਅਦ ਉਹ ਲਿਖਤ ਵਿੱਚ ਆਈਆਂ। ਪਰ ਲਿਖਤ ਵਿੱਚ ਆਉਣ ਦੇ ਬਾਵਜੂਦ ਉਹਦੇ ਵਿੱਚ ਬਹੁਤ ਸ਼ਲੋਕ ਵੱਧਦੇ ਰਹੇ, ਘਟਦੇ ਵੀ ਰਹੇ। ਉਸ ਰਿਗ ਵੇਦ ਤੋਂ ਫਿਰ ਤਿੰਨ ਵੇਦ ਨਿਕਲੇ, ਅਥਰ, ਜਜੁਰ ਤੇ ਸ਼ਾਮ। ਉਹਨਾਂ ਵੇਦਾਂ ਦੇ ਵਿੱਚ ਆਪੋ ਆਪਣੇ ਢੰਗ ਨਾਲ ਵਿਦਵਾਨ ਬਹੁਤ ਕੁਛ ਪਾਉਂਦੇ ਰਹੇ। ਉਪਨਿਸ਼ਦ ਆਏ। ਉਪਨਿਸ਼ਦ ਦਾ ਅਰਥ ਹੈ ਕੋਲ ਬੈਠ ਕੇ ਲਿਆ ਹੋਇਆ ਗਿਆਨ, ਜਿਹੜਾ ਗਿਆਨ ਰਿਸ਼ੀ ਆਪਣੇ ਚੇਲਿਆਂ ਨੂੰ ਦਿੰਦੇ ਸਨ। ਜੋ ਉਹਨਾਂ ਗਿਆਨ ਲਿਆ, ਉਹਨਾਂ ਨੇ ਉਸ ਉਪਨਿਸ਼ਦ ਦੇ ਨਾਂ ਥੱਲੇ ਗ੍ਰੰਥ ਬਣਾ ਦਿੱਤੇ। ਪਰ ਇੱਕ ਨਹੀਂ, ਅਨੇਕਾਂ ਨੇ। ਸ਼ਾਸਤਰ ਆਏ, 6 ਸ਼ਾਸਤਰ ਨੇ, ਸਿਮਰਤੀਆਂ ਨੇ। ਉਸ ਤੋਂ ਬਾਅਦ ਅਸੀਂ ਗੀਤਾ ਦੀ ਗੱਲ ਕਰਨੇ ਹਾਂ ਤੇ ਸ਼ਾਮੀ ਮਤ ਨਾਲ ਸੰਬੰਧਿਤ ਤੁਰੇਤ, ਜੰਬੂਰ। ਅਸੀਂ ਕਿਤਾਬਾਂ ਦੀ ਜਿਹੜੀ ਗੱਲ ਕਰਨੇ ਹਾਂ, ਆ ਬਾਈਬਲ ਹੈ। ਉਸ ਤੋਂ ਬਾਅਦ ਕੁਰਾਨ ਹੈ। ਅਨੇਕਾਂ ਧਰਮ ਗ੍ਰੰਥ ਨੇ, ਪਰ ਮੈਂ ਇਸ ਵਿੱਚ ਇਹ ਨਹੀਂ ਉਹਨਾਂ ਨੂੰ ਨਿੰਦ ਕੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਐਸੇ ਸਤ ਗੁਰੂ ਨੇ, ਬਾਕੀ ਸਭ ਗ੍ਰੰਥ ਉਚਾਰਨ ਕਰਤਾ ਜਿਨ੍ਹਾਂ ਦੇ ਨਾਂ ਥੱਲੇ ਨੇ ਉਹ ਸੰਸਾਰ ਤੋਂ ਜਾ ਚੁੱਕੇ ਨੇ। ਉਹਨਾਂ ਦੇ ਜਾਣ ਤੋਂ ਬਾਅਦ ਚੇਲਿਆਂ ਨੇ ਗਿਆਨ ਨੂੰ ਸੰਚਿਤ ਕੀਤਾ, ਜੋ ਉਹ ਲਿਖ ਦਿੱਤਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਐਸੇ ਨੇ, ਗੁਰੂ ਅਰਜੁਨ ਦੇਵ ਜੀ ਨੇ ਆਪਣੀ ਹਯਾਤੀ ਵਿੱਚ ਪ੍ਰਕਾਸ਼ ਕੀਤਾ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਹਯਾਤੀ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਗੁਰਤਾ ਗੱਦੀ ਦੇ ਦਿੱਤੀ। ਆਪਣੀ ਹਯਾਤੀ ਵਿੱਚ ਸਰੀਰ ਕਾਇਮ ਹੈ। ਕੁਰਾਨ ਮੁਹੰਮਦ ਸਾਹਿਬ ਦੇ ਵੇਲੇ ਨਹੀਂ ਲਿਖੀ ਗਈ। ਬਾਈਬਲ ਦੀ ਗੱਲ ਕਰਨੇ ਆ, ਆ ਵੇਦ ਸ਼ਾਸਤਰ ਨੇ। ਪਤਾ ਨਹੀਂ ਕਿਤਨਾ ਕਿਤਨਾ ਸਮਾਂ ਇਹ ਚੱਲਦਾ ਰਿਹਾ ਗਿਆਨ, ਤੇ ਉਸ ਗਿਆਨ ਦੇ ਵਿੱਚ ਕਈ ਥਾਵਾਂ ਤੇ ਮਿਲਾਵਟ ਵੀ ਦਿਸੀ। ਇੱਕ ਗੱਲ ਕਹਿੰਦੇ ਸਨ ਸਤਬੀਰ ਸਿੰਘ ਕਿ ਇੱਕ ਅੰਗਰੇਜ਼ ਵਿਦਵਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਤਾਲਿਆ ਕੀਤਾ, ਤੇ ਉਹਨੇ ਪੜ੍ਹਨ ਤੋਂ ਬਾਅਦ ਸਿਰਫ ਇੱਕੋ ਗੱਲ ਕਹੀ, ਕਹਿਣ ਲੱਗੇ ਸਭ ਗ੍ਰੰਥ ਚੰਗੇ ਨੇ, ਬਾਕੀ ਸਭ ਪਰਮਾਤਮਾ ਦੀਆਂ ਗੱਲਾਂ ਕਰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਪਰਮਾਤਮਾ ਨਾਲ ਗੱਲਾਂ ਕਰਦੇ। ਇੱਥੇ ਮੈਂ ਪ੍ਰਮਾਣ ਕੁਛ ਦੇਣੇ ਨੇ ਤਾਂ ਇਸ ਸ਼ਬਦ ਨੂੰ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦੇ ਨੇ, ਇਕੱਲੀਆਂ ਗੱਲਾਂ ਨਹੀਂ। ਗੱਲਾਂ ਤਾਂ ਕੱਲ ਵੀ ਪ੍ਰਮਾਣ ਅਸੀਂ ਦਿੱਤੇ ਸਨ ਬਾਣੀ ਵਿੱਚੋਂ, ਇੱਕ ਪਾਸੜ ਨੇ ਕਈ ਥਾਵਾਂ ਤੇ, ਜਿਵੇਂ ਤੂੰ ਦਰਿਆਓ ਉਹ ਸਿਫਤ ਸੀ, ਤੂੰ ਕਰਤਾ ਸਚਿਆਰ ਮਹਿੰਡਾ ਸਾਈਂ, ਉਹ ਇੱਕ ਪਾਸੜ ਹੈ ਕਿ ਜਿਹੜਾ ਪਰਮਾਤਮਾ ਨੂੰ ਪੁਕਾਰਦਾ ਤੇ ਪਰਮਾਤਮਾ ਉਹਦੀ ਬਾਤ ਦਾ ਅੱਗੋਂ ਉੱਤਰ ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਹਾਂ, ਜਦੋਂ ਦਰਵਾਜ਼ਾ ਕੋਈ ਖੜਕਾਉਂਦਾ ਤੇ ਅੰਦਰੋਂ ਆਵਾਜ਼ ਆਉਂਦੀ ਹੈ, ਪਰਮਾਤਮਾ ਨਾਲ ਗੱਲਾਂ ਨੇ। ਆਓ ਅਸੀਂ ਬਾਣੀ ਚੋਂ ਪਹਿਲਾਂ ਦਰਸ਼ਨ ਕਰੀਏ। ਸਿਰਫ ਮੈਂ 2 ਮਹਾਂਪੁਰਸ਼ਾਂ ਦੀਆਂ ਉਦਾਹਰਨਾਂ ਲੈਣੀਆਂ ਨੇ। ਸਭ ਤੋਂ ਪਹਿਲੇ ਭਗਤ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਨੇ ਬਾਬਾ ਫਰੀਦ ਜੀ, ਜਿਨ੍ਹਾਂ ਦੀ ਰਚਨਾ 1173 ਦਾ ਇਸ ਮਹਾਂਪੁਰਖ ਦਾ ਜਨਮ ਹੈ। ਤੇ ਇਸ ਮਹਾਂਪੁਰਖ ਨੇ, ਭਾਵੇਂ ਅਸੀਂ ਕਹਾਣੀ ਇਹ ਸੁਣਦੇ ਹਾਂ, ਇਹ 'ਚ ਕੋਈ ਸ਼ੱਕ ਨਹੀਂ ਸ਼ੱਕਰ ਵਾਲੀ ਗੱਲ, ਕਿਉਂਕਿ ਜਦੋਂ ਪਰਮਾਤਮਾ ਵਾਲੇ ਪਾਸੇ ਕੋਈ ਤੁਰਦਾ, ਅਸੀਂ ਇੱਕ ਗੱਲ ਸਮਝੀਏ, ਗੁਰਦੁਆਰੇ ਵਿੱਚ ਜਿਹੜਾ ਅੱਜ ਪਹਿਲੇ ਦਿਨ ਮੱਥਾ ਟੇਕਣ ਆਇਆ, ਆਉਂਦਿਆਂ ਸਾਰ ਅਸੀਂ ਕਿਵੇਂ ਬ੍ਰਹਮ ਗਿਆਨੀ ਬਣਾ ਦਿਆਂਗੇ? ਆਉਂਦੇ ਬੱਚੇ ਨੂੰ ਕੈਦੇ ਪਕੜਾਏ ਜਾਂਦੇ ਨੇ, ਆਉਂਦਿਆਂ ਬੱਚਿਆਂ ਨੂੰ ਕਿਤਾਬਾਂ ਨਹੀਂ ਪਕੜਾਈਆਂ ਜਾਂਦੀਆਂ। ਪੰਜਾਬੀ ਪੜ੍ਹਾਉਂਦੇ ਹੋ, ਇੱਕ ਇਕੱਲੇ ਬਲੈਕ ਬੋਰਡ ਤੇ ਊੜਾ ਜਿਹੜਾ ਇਤਨਾ ਵੱਡਾ ਲਿਖਿਆ, ਤੇ ਆਉਂਦੇ ਨਿਆਣੇ ਨੂੰ ਕਹੀ ਆ ਪਕੜ ਪੰਜਾਬੀ ਦਾ ਪੇਪਰ ਜਾਂ ਪੰਜਾਬੀ ਦੀ ਕਿਤਾਬ ਪੜ੍ਹ। ਜੇ ਦੁਨੀਆਂ ਦੀ ਪੜ੍ਹਾਈ ਊੜੇ ਅੜੇ ਤੋਂ ਸ਼ੁਰੂ ਹੁੰਦੀ ਹੈ, ਜਿਹੜਾ ਪਹਿਲੇ ਦਿਨ ਗੁਰੂ ਘਰ ਆ ਰਿਹਾ, ਇਹ ਗੱਲ ਚੇਤੇ ਰੱਖੀ, ਅਜੇ ਉਹ ਊੜਾ ਸਿੱਖਣ ਆਇਆ, ਉਹਦੇ ਉੱਤੇ ਥੋਪਣ ਲੱਗ ਪਈ ਆਪਣੀਆਂ ਵਿਚਾਰਾਂ। ਕਿਉਂ ਅਸੀਂ ਢਿੰਦੀ ਕਲਾ ਵੱਲ ਜਾ ਰਹੇ ਹਾਂ? ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਦੇਖੋ ਇੱਕ ਪ੍ਰਮਾਣ ਖੋਰ ਸ਼ਬਦ ਪੜਿਆ ਜਾਂਦਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿਵੇਂ ਜਪਿਆ ਧਰੂ ਪ੍ਰਹਿਲਾਦ ਨੇ? ਜਪਿਆ ਕਿਵੇਂ? ਜਪਿਆ, ਦੋਨਾਂ ਦੇ ਜਪਣ ਦੇ ਜਿਹੜੇ ਰਸਤੇ ਨੇ ਵੱਖਰੇ ਵੱਖਰੇ ਨੇ, ਦੋਨੋਂ ਰਾਜੇ ਦੇ ਪੁੱਤਰ ਨੇ। ਇੱਕ ਇਸ ਕਰਕੇ ਜਪ ਰਿਹਾ ਪਿਆ, ਪਿਓ ਦੀ ਗੱਦੀ ਮੇਰੇ ਕੋਲ ਆਵੇ, ਦੂਜਾ ਇਸ ਕਰਕੇ ਜਪਦਾ ਪਿਆ ਮੈਂ ਬਾਪ ਦੀ ਗੱਦੀ ਨੂੰ ਠੋਕਰ ਮਾਰ ਕੇ ਰੱਬ ਨਾਲ ਪਿਆਰ ਕਰਾਂਗਾ। ਫਰਕ ਹੈ ਨਾ, ਧਰੂ ਵੀ ਰਾਜੇ ਦਾ ਪੁੱਤਰ ਹੈ, ਪ੍ਰਹਿਲਾਦ ਵੀ ਰਾਜੇ ਦਾ ਪੁੱਤਰ ਹੈ। ਸਿਰਫ ਸਮਝਣ ਲਈ, ਧਰੂ ਇਸ ਕਰਕੇ ਜਪਦਾ ਪਿਆ ਕਿਉਂਕਿ ਮਤਰਈ ਮਾਂ ਨੇ ਪਿਓ ਦੀ ਗੋਦ ਚੋਂ ਕੱਢ ਕੇ ਬਾਹਰ ਰੱਖਿਆ ਤੇ ਉਹਨੇ ਮਾਂ ਨੂੰ ਪੁੱਛਿਆ ਕਿਸ ਉੱਦਮ ਤੇ ਰਾਜ ਮਿਲੇ, ਮੈਨੂੰ ਰਾਜ ਕਿਵੇਂ ਮਿਲਾ, ਤੇ ਮਾਈ ਨੇ ਕਿਹਾ ਇੱਕ ਕੰਮ ਕਰ ਪੁੱਤਰ, ਰੱਬ ਨੂੰ ਜਪਿਆ ਕਰ। ਆਪਾਂ ਰਾਜ ਦੀ ਗੱਲ ਕਰਨੀ ਆ, ਚਾਹੀਦਾ ਹੈ, ਪਰ ਇਹ ਚ ਕੋਈ ਸ਼ੱਕ ਨਹੀਂ, ਜਦੋਂ ਬੰਦਾ ਰੂਹਾਨੀਅਤ ਤੋਂ ਟੁੱਟ ਜਾਏਗਾ ਉਹ ਰਾਜ ਕੇਵਲ ਬਾਹਰ ਮੁਖੀ ਇੱਕ ਛਲਾਵਾਂ ਬਣ ਕੇ ਰਹਿ ਜਾਂਦਾ। ਤੇ ਸਿਆਣੇ ਲੋਕ ਗੱਲ ਕਹਿੰਦੇ ਨੇ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ। ਇਕਬਾਲ ਦੀ ਇੱਕ ਇਕਬਾਲ ਦਾ ਸ਼ੇਰ ਹੈ, ਜਲਾਲੇ ਪਾਤਸ਼ਾਹੀ ਦਾ ਅਰਥ ਹੈ ਕਿ ਪੁਸ਼ਤ ਦਰ ਪੁਸ਼ਤ ਰਾਜ ਗੱਦੀ, ਜਿਵੇਂ ਬਾਪ ਰਾਜਾ, ਦਾਦਾ ਰਾਜਾ, ਪੁੱਤਰ ਰਾਜਾ, ਅੱਗੋਂ ਪੋਤਰੇ ਨੂੰ ਗੱਦੀ ਮਿਲੇ। ਜਮਹੂਰੀ ਤਮਾਸ਼ਾ, ਜਮਹੂਰੀਅਤ ਦਾ ਅਰਥ ਤੁਸੀਂ ਪੜ੍ਹਦੇ ਹੋ ਡੈਮੋਕਰੇਸੀ, ਜਿਹਦੇ ਵਿੱਚ ਵੋਟਾਂ ਲੋਕ ਚੁਣ। ਉਹ ਕਹਿੰਦੇ ਨੇ ਰਾਜ ਪ੍ਰਬੰਧ ਕੋਈ ਵੀ ਹੋਵੇ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ, ਜੁਦਾ ਹੋ ਦੀ ਸਿਆਸਤ ਤੇ। ਜਿਸ ਦਿਨ ਸਿਆਸਤ ਵਿੱਚੋਂ ਚਾਹੇ ਪੁਸ਼ਤੇਨੀ ਰਾਜ ਏ, ਚਾਹੇ ਵੋਟਾਂ ਨਾਲ ਚੁਣੇ ਹੋਏ ਲੋਕ ਨੇ, ਜਿਸ ਰਾਜ ਵਿੱਚੋਂ ਧਰਮ ਮਨਫੀ ਹੋ ਜਾਏਗਾ, ਚੇਤੇ ਰੱਖੋ ਕੇਵਲ ਇੱਕ ਜ਼ੁਲਮ ਬਣ ਕੇ ਰਹਿ ਜਾਏਗਾ, ਇਸ ਤੋਂ ਵੱਧ ਨਹੀਂ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ, ਜੁਦਾ ਹੋ ਦੀ ਸਿਆਸਤ ਏ ਤੋ ਰਹਿ ਜਾਤੀ ਹੈ ਚੰਗੇਜ਼ੀ, ਚੰਗੇਜ਼ ਦਾ ਜ਼ੁਲਮ ਬਣ ਜਾਏਗਾ। ਰਾਜ ਮਾੜਾ ਨਹੀਂ, ਪਰ ਜੇ ਅਸੀਂ ਪਰਮਾਤਮਾ ਨੂੰ ਛੱਡ ਕੇ ਅਸੀਂ ਕਹਾਂਗੇ ਮਿਲ ਜਾਏ, ਨਹੀਂ। ਧਰੂ ਤੁਰੇ ਨੇ ਕਿਸ ਉੱਦਮ ਤੇ ਰਾਜ ਮਿਲੇ, ਪਰ ਉਹਨੇ ਨਹੀਂ ਕਿਹਾ ਮਾਂ ਰਾਜ ਮਿਲੇ ਤੇ ਮੈਂ ਮਤਰਈ ਨੂੰ ਘਰੋਂ ਬਾਹਰ ਕੱਢ ਦੇਣਾ, ਇਹਦਾ ਸਿਰ ਲਾ ਦੇਣਾ, ਮਾਂ ਮੈਨੂੰ ਦੱਸ ਜਿਹੜੀ ਧੱਕੇ ਮਾਰਦੀ ਮੈਨੂੰ ਪਿਆਰ ਕਿਵੇਂ ਕਰਨ ਲੱਗ ਪਏ। ਕਿਸ ਉੱਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਖੋਮਨ ਮੀਤਾ, ਮਾਂ ਨੇ ਕਿਹਾ ਬੇਟਾ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤ ਪੁਨੀਤਾ। ਧਰੂ ਦਾ ਤੁਰਨਾ ਇੱਕ ਰਾਜ ਮੰਜ਼ਿਲ ਸੀ, ਪਰ ਪ੍ਰਹਿਲਾਦ ਦੀ ਰਾਜ ਮੰਜ਼ਿਲ ਨਹੀਂ, ਉਹਦੀ ਮੰਜ਼ਿਲ ਗੱਦੀ ਨਹੀਂ। ਪ੍ਰਹਿਲਾਦ ਦੀ ਮੰਜ਼ਿਲ ਸੀ ਕਿ ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ, ਪੂਤ ਪ੍ਰਹਿਲਾਦ ਕਹਿਆ ਨੀ ਮਾਨੈ, ਤਿੰਨ ਤੋਂ ਔਰੈ ਠਾਨੀ। ਔਰੈ ਠਾਨੀ ਉਹਦੀ ਮੰਜ਼ਿਲ ਪਰਮਾਤਮਾ ਹੈ, ਇੱਕ ਕਾਮਨਾ ਨੂੰ ਲੈ ਕੇ, ਇੱਕ ਕਾਮਨਾ ਰਹਿਤ। ਗੁਰੂ ਸਾਹਿਬ ਨੇ ਕਿਹਾ ਤੂੰ ਕਿਸੇ ਤਰੀਕੇ ਨਾਲ ਹੀ ਆ, ਤੂੰ ਕਾਮਨਾ ਲੈ ਕੇ ਕਿਤੇ ਬਾਣੀ ਨਾਲ ਜੁੜ ਤੇ ਨਿਸ਼ਕਾਮੀ ਹੋ ਕੇ ਕਿਤੇ ਜੁੜ, ਤੁਰੇ ਤੇ ਸਹੀ, ਚੇਤੇ ਰੱਖੀ ਰਸਤੇ ਉੱਤੇ ਸਾਰੇ ਮਿਲ ਜਾਣੇ ਨੇ। ਬਾਣੀ ਵਿੱਚ ਹਜ਼ੂਰ ਦਾ ਇੱਕ ਬਚਨ ਹੋਰ ਇਸ ਵਿਚਾਰ ਨੂੰ ਕਿ ਪਰਮਾਤਮਾ ਬਾਣੀ ਵਿੱਚ ਬੋਲਦੇ ਨੇ ਤੇ ਜਦੋਂ ਭਗਤ ਬਾਤਾਂ ਕਰਦਾ ਤੇ ਉਸਦਾ ਉੱਤਰ ਦਿੰਦੇ ਨੇ। ਬਾਬਾ ਫਰੀਦ ਅਰਜ਼ ਕੀਤੀ ਪਹਿਲੇ ਭਗਤ ਨੇ ਤੇ ਇਸ ਮਹਾਂਪੁਰਸ਼ ਨੇ ਕੁਰਾਨ ਤਾਂ ਮਾਂ ਕੋਲੋਂ ਕੰਠ ਜ਼ਬਾਨੀ ਕੀਤੀ ਸੀ, ਪਰ ਇਹਦੀ ਜ਼ਿੰਦਗੀ ਤੇ ਚਿਣਗ ਉਦੋਂ ਆਈ ਸੀ ਜਦੋਂ ਮੌਲਾਨਾ ਰੂਮ ਤਬਰੇਜ਼ੀ ਨੇ ਇਹਨੂੰ ਇੱਕ ਅਨਾਰ ਦਿੱਤਾ ਸੀ। ਇਹਨਾਂ ਦੇ ਪਿੰਡ ਆਏ ਮੌਲਾਨਾ ਰੂਮ ਤਬਰੇਜ਼ੀ ਸਿਰ ਵੇਖਣ ਲਈ, ਉਸਨੇ ਇੱਕ ਅਨਾਰ ਦਿੱਤਾ ਲੋਕ ਇਕੱਠੇ ਹੋਏ ਫਕੀਰ ਨੂੰ ਦੇਖਣ। ਉਹਨੇ ਕਿਹਾ ਕੋਈ ਐਸਾ ਬੰਦਾ ਹੈ ਤੁਹਾਡੇ ਪਿੰਡ 'ਚ, ਕੋਈ ਐਸਾ ਬਸ਼ਰ ਹੈ ਕਿ ਜਿਹੜਾ ਅੱਲਾ ਨੂੰ ਰੱਬ ਨੂੰ ਪਿਆਰ ਕਰਦਾ ਹੋਵੇ। ਸਾਰੇ ਪਿੰਡ ਵਿੱਚੋਂ ਬਾਬਾ ਫਰੀਦ ਨਿਕਲੇ। ਇਹਨਾਂ ਨੂੰ ਬਚਪਨ ਵਿੱਚ ਕਾਜ਼ੀ ਬੱਚਾ ਦੀਵਾਨਾ ਕਹਿੰਦੇ ਸਨ। ਇਸ ਨੂੰ ਅਨਾਰ ਪਕੜਾਇਆ, ਕਹਿਣ ਲੱਗੇ ਬੇਟਾ ਇਹ ਜਿਤਨੇ ਲੋਕ ਇਕੱਠੇ ਹੋਏ ਨੇ ਸਾਰਿਆਂ ਨੂੰ ਅਨਾਰ ਦੇ ਦਾਣੇ ਵੰਡ ਦੇ। ਬਾਬਾ ਫਰੀਦ ਬੱਚੇ ਨੇ ਇੱਕ ਇੱਕ ਦਾਣਾ ਵੰਡਣਾ ਸ਼ੁਰੂ ਕੀਤਾ। ਇੱਕ ਦਾਣਾ ਅਨਾਰ ਦਾ ਜ਼ਮੀਨ ਤੇ ਡਿੱਗ ਪਿਆ, ਦੇਖ ਲਿਆ ਸਾਰਿਆਂ ਨੂੰ ਦਾਣੇ ਵੰਡ ਕੇ ਆਪਣੇ ਲਈ ਅਨਾਰ ਦਾ ਖੋਲ ਰਹਿ ਗਿਆ ਤੇ ਥੱਲੇ ਗਿਰੇ ਹੋਏ ਉਸ ਦਾਣੇ ਨੂੰ ਮਿੱਟੀ ਚੋਂ ਪੂੰਝ ਕੇ ਆਪਣੇ ਮੂੰਹ 'ਚ ਪਾਇਆ। ਉਹ ਦਾਣਾ ਕੀ ਪਾਇਆ, ਕਿਸ ਬੱਚੇ ਦੇ ਅੰਦਰ ਇੱਕ ਨਵੀਂ ਰੋਸ਼ਨੀ ਆਈ, ਇੱਕ ਨਵੀਂ ਪਿਆਸ ਲੱਗੀ, ਇੱਕ ਨਵੀਂ ਤਾਂਘ ਪੈਦਾ ਹੋਈ ਤੇ ਜਦੋਂ ਉਹ ਦਾਣਾ ਖਾਧਾ ਤੇ ਮਨ ਚ ਫੁਰਨਾ ਹੀ ਬਣਿਆ ਕਿ ਜੇ ਸਾਰੇ ਅਨਾਰ ਵਿੱਚੋਂ ਕੁਝ ਹਿੱਸਾ ਹੋਰ ਰੱਖ ਲੈਂਦਾ ਤੇ ਅਨਾਰ ਦੇਣ ਵਾਲੇ ਨੇ ਫੁਰਨਾ ਪੜ ਕੇ ਕਿਹਾ, ਬੇਟਾ ਦਾਣੇ ਸੈਂਕੜੇ ਹੁੰਦੇ ਨੇ ਪਰ ਕੰਮ ਦਾ ਇੱਕੋ ਹੀ ਸੀ, ਜਿਹੜਾ ਕੰਮ ਦਾ ਸੀ ਉਹ ਤੇਰੇ ਮੂੰਹ ਚ ਚਲਾ ਗਿਆ, ਫੁਰਨਾ ਮਤ ਬਣਾ। ਦਾਣੇ ਸੈਂਕੜੇ ਨੇ ਪਰ ਕੰਮ ਦਾ ਇੱਕ ਸੀ, ਜੋ ਤੇਰੇ ਕੰਮ ਦਾ ਸੀ ਉਹ ਤੇਰੇ ਕੋਲ ਆ ਗਿਆ। ਬਾਬਾ ਜੀ ਰੋ ਪਏ, ਅੱਖਾਂ ਭਰ ਰਹੀਆਂ ਤੇ ਉਹਨਾਂ ਹੱਥ ਸਿਰ ਤੇ ਰੱਖ ਕੇ, ਬੇਟਾ ਆਉਣ ਵਾਲਾ ਅਜੇ ਆਇਆ ਨਹੀਂ, ਇੰਤਜ਼ਾਰ ਕਰ, ਸਾਬਰਾਂ ਦੇ ਰਾਹ ਤੁਰ ਤੇ ਸਬਰ ਵਾਲੇ ਹੀ ਅਖੀਰ ਤੇ ਮੰਜ਼ਿਲ ਤੇ ਪਹੁੰਚਦੇ ਨੇ। ਉਸ ਮਹਾਂਪੁਰਖ ਨੇ ਰੱਬ ਨਾਲ ਗੱਲਾਂ ਕੀਤੀਆਂ, ਪਰਮਾਤਮਾ ਨਾਲ ਗੱਲਾਂ ਕਰਦਿਆਂ ਰੱਬ ਨੇ ਬੋਲ ਕੇ ਕਿਹਾ, ਫਰੀਦ ਇੱਕ ਕੰਮ ਕਰ, ਇਸ ਦੁਨੀਆਂ ਵਿੱਚ ਜਣਾ ਖਣਾ ਬੰਦਾ ਵਿਰੋਧ ਕਰ ਰਿਹਾ ਹੈ, ਤੂੰ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ। ਜਿਸ ਹੁਣ ਇਹ ਜਦੋਂ ਅਰਥ ਕੀਤੇ ਜਾਂਦੇ ਨੇ, ਇਹਦੇ ਵਿੱਚ ਸ਼ਬਦ ਬਾਬਾ ਫਰੀਦ ਦੇ ਸ਼ਲੋਕ ਨੇ, ਪਰ ਅਰਥ ਕਰਦਿਆਂ ਇਹੀ ਕਹਾਂਗੇ ਪਰਮਾਤਮਾ ਬੋਲ ਰਿਹਾ ਹੈ ਬਾਣੀ ਚ। ਕਹਿਣ ਲੱਗੇ, ਆਪ ਸਵਾਰੇ ਮੈਂ ਮਿਲੇ, ਤੂੰ ਆਪਣਾ ਆਪ ਸਵਾਰ ਮੈਂ ਮਿਲੇ। ਜਿਹੜਾ ਸ਼ਬਦ ਹੈ ਇਹ ਪਰਮਾਤਮਾ ਕਹਿ ਰਹੇ ਨੇ, ਰੱਬ ਕਹਿ ਰਿਹਾ, ਅੱਲਾਹ ਕਹਿ ਰਿਹਾ, ਤੂੰ ਆਪਣਾ ਆਪ ਸਵਾਰ ਮੈਂ ਤੈਨੂੰ ਮਿਲਾਂਗਾ, ਮੈਨੂੰ ਮਿਲ ਲਏਗਾ, ਆਪ ਸਵਾਰ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਮੇਰਾ ਹੋਏ ਰਹੇ, ਰੱਬ ਬੋਲਦਾ ਬਾਣੀ ਚ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਤੂੰ ਮੇਰਾ ਬਣ ਸਾਰੀ ਦੁਨੀਆ ਤੇਰੀ ਬਣ ਜਾਏਗੀ। ਇਸ ਸ਼ਲੋਕ ਨੂੰ ਜਦੋਂ ਕਈ ਵਾਰੀ ਪੜ੍ਹਨਾ ਵਾ ਤੇ ਇਹ ਹੀ ਹੁੰਦਾ ਕਿ ਬਾਬੇ ਨਾਲ ਰੱਬ ਸਾਹਮਣੇ ਗੱਲਾਂ ਪੈ ਕਰਦੇ ਨੇ, ਬਾਬਾ ਸਾਹਿਬ ਨਾਲ। ਉਸ ਤੋਂ ਅੱਗੇ ਦੋ ਤਿੰਨ ਪ੍ਰਮਾਣ ਹੋਰ ਨੇ ਸਿਰਫ ਬਾਣੀ ਵਿੱਚੋਂ, ਹੋਰ ਆਪਾਂ ਖੋਜਾਂਗੇ ਅਨੇਕਾਂ ਸ਼ਬਦ ਮਿਲਣਗੇ ਜਿਨ੍ਹਾਂ ਵਿੱਚੋਂ ਪਰਮਾਤਮਾ ਰੱਬ ਆਪਣੇ ਸੇਵਕਾਂ ਨਾਲ ਗੱਲਾਂ ਕਰਦੇ ਨੇ। ਕੀ ਆ, ਪਰਮਾਤਮਾ ਦੀ ਆਵਾਜ਼ ਸੁਣਾਈ ਨਾ ਦਿੱਤੀ? ਜੇ ਸੁਣਾਈ ਦਿੱਤੀ ਤਾਂ ਹੀ ਕਿਹਾ ਪਿਤਾ ਕਿਰਪਾਲ ਆਗਿਆ ਇਹ ਕੀਨੀ, ਆਗਿਆ ਇਹ ਕੀਨੀ ਤਾਂ ਬੋਲ ਕੇ ਹੋਵੇਗੀ ਆਗਿਆ। ਬਾਰਕ ਮੁੱਖ ਮੰਗ ਹੈ ਸੋ ਦੇਣਾ, ਜੋ ਮੇਰਾ ਬੱਚਾ ਮੰਗੇ ਇਸ ਨੂੰ ਮੂੰਹ ਮੰਗੀ ਦਾਤ ਦਿਆ ਜੇ। ਬਾਰਕ ਮੁੱਖ ਮੰਗ ਹੈ ਸੋ ਦੇਣਾ, ਤੇ ਜਦੋਂ ਆਵਾਜ਼ ਸੁਣਾਈ ਦਿੱਤੀ ਕਹਿਣ ਲੱਗੇ, ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਹੇ ਹਿਰਦੈ ਬਸੈ ਨਿਤ ਚਰਨਾ, ਬਸ ਇੱਕ ਕਿਰਪਾ ਕਰ ਬਾਪੂ ਆਪਣੇ ਚਰਨ ਮੇਰੇ ਹਿਰਦੇ ਚ ਵਸਾ ਦੇ, ਆਪਣੇ ਦਰਸ਼ ਦੇ ਦੇ। ਬਾਣੀ ਵਿੱਚ ਹੀ ਹਜ਼ੂਰ ਦੀ ਤਨਾਸਰੀ ਰਾਗ ਵਿੱਚ ਭਗਤ ਨਾਮਦੇਵ ਜੀ ਦੇ ਸ਼ਬਦ ਨੇ। ਇਤਿਹਾਸ ਕਹਿੰਦਾ ਕਿ ਉਸ ਮਹਾਂਪੁਰਸ਼ ਨੇ 72 ਵਾਰੀ ਸਖਿਆਤ ਦਰਸ਼ਨ ਕੀਤੇ, ਇਹ ਸ਼ਬਦ ਕਹਿ ਜਾਂਦੇ ਨੇ, ਤੇ ਬਾਣੀ ਵਿੱਚੋਂ ਝਲਕਾਂ ਮਿਲਦੀਆਂ ਨੇ ਕਿ ਉਸ ਮਹਾਂਪੁਰਖ ਨਾਲ ਪਰਮਾਤਮਾ ਗੱਲ ਕਰਦੇ ਨੇ। ਇੱਕ ਸ਼ਬਦ ਹੁੰਦਾ ਤਨਾਸਰੀ ਰਾਗ ਚ, ਪਹਿਲ ਪੁਰੀਏ ਪੁੰਡਰਕ ਵੰਨਾ ਤਾਂਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚੰਤੀ ਨਾਚਨਾ, ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸ ਗਾ ਅਸ ਉਸ ਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਇਹਦੇ ਸਿਰਫ ਅਖਰੀ ਅਰਥ, ਡਿਟੇਲ ਨਹੀਂ। ਹਿੰਦੂ ਪੁਰਾਣ ਕਹਿੰਦੇ ਨੇ ਕਿ ਸ੍ਰਿਸ਼ਟੀ ਦੀ ਰਚਨਾ ਚਿੱਟੇ ਕਮਲ ਦੇ ਫੁੱਲ ਵਿੱਚੋਂ ਬ੍ਰਹਮਾ ਪੈਦਾ ਹੋਏ ਤੇ ਬਾਕੀ ਸਾਰੀ ਸ੍ਰਿਸ਼ਟੀ ਦੀ ਰਚਨਾ ਉਹਨਾਂ ਕਰ ਦਿੱਤੀ। ਦੇਖੋ ਕੋਸ਼ ਅਨੁਸਾਰ ਅਰਥਾਂ ਨੂੰ ਚੇਂਜ ਨਾ ਕਰਨ ਦਾ ਯਤਨ ਕਰੀਏ। ਪਹਿਲ ਪੁਰੀਏ ਪੁੰਡਰਕ ਵੰਨਾ ਪੁੰਡਰੀਕ, ਚਿੱਟਾ ਕੌਲ ਫੁੱਲ ਚਿੱਟੇ ਰੰਗ ਦਾ, ਤਾਂ ਚੇ ਹੰਸਾ ਤਾਂ ਚੇ ਉਹਦੇ ਵਿੱਚੋਂ ਹੰਸਾ ਬ੍ਰਹਮਾ ਪੈਦਾ ਹੋਏ, ਸਗਲੇ ਜਨਾ ਉਹਨਾਂ ਨੇ ਬਾਕੀ ਸ੍ਰਿਸ਼ਟੀ ਬਣਾ ਦਿੱਤੀ। ਪਰ ਚੇਤੇ ਰੱਖਿਓ ਇਸ ਉਦਾਹਰਨ ਤੋਂ ਅੱਗੇ ਉਹਨਾਂ ਦਾ ਨਜ਼ਰੀਆ ਕੀ ਹੈ। ਪਹਿਲ ਪੁਰੀਏ ਪੁੰਡਰਕ ਵੰਨਾ ਤਾਂ ਚੇ ਖੰਸੇ ਸੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਹੁਣ ਇੱਥੇ ਕ੍ਰਿਸ਼ਨਾ ਦਾ ਅਰਥ ਭਗਵਾਨ ਕ੍ਰਿਸ਼ਨ ਜਾਂ ਅਵਤਾਰ ਕ੍ਰਿਸ਼ਨ ਨਹੀਂ, ਕ੍ਰਿਸ਼ਨਾ ਦਾ ਅਰਥ ਹੈ ਕਾਲਖ, ਕਾਲਖ ਦਾ ਅਰਥ ਹੈ ਮਾਇਆ।
ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਬਾਣੀ ਵਿੱਚ ਮਾਇਆ ਨੂੰ ਕ੍ਰਿਸ਼ਨਾ ਵੀ ਕਿਹਾ ਗਿਆ, ਇੱਥੋਂ ਤੱਕ ਕਿ ਕਾਜ਼ੀ ਕ੍ਰਿਸ਼ਨਾ ਹੋਵਾ, ਕਾਜ਼ੀ ਅੰਦਰੋਂ ਕਾਲਾ ਹੋ ਗਿਆ। ਕਹਿੰਦੇ ਨੇ ਉਸ ਪਰਮਾਤਮਾ ਨੇ ਮਾਇਆ ਰਚੀ ਤੇ ਸਾਰੇ ਜੀਵੇ ਦੇ ਵਿੱਚ ਨੱਚਣੇ ਪਏ। ਅੱਗੇ ਭਗਤ ਜੀ ਨੇ ਆਪਣਾ ਇਉਂ ਕਹਿ ਲਈਏ ਗੁਰਮਤ ਦਾ ਸਿਧਾਂਤ ਪੇਸ਼ ਹੋਇਆ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚਨਾ। ਉਹ ਕਹਿਣ ਲੱਗੇ ਨਹੀਂ, ਪਹਿਲ ਪੁਰਸ਼ਾ ਬਿਰਾ, ਪੁਰਸ਼ਾ ਬਿਰਾ ਪਰਮਾਤਮਾ ਪੁਰਖ, ਵਾਹਿਗੁਰੂ ਨੇ ਪਹਿਲ ਅਥੋਨ ਪੁਰਸ਼ਾ ਦਮਰਾ, ਉਸ ਪਰਮਾਤਮਾ ਨੇ ਪੁਰਸ਼ਾ ਦਮਰਾ ਆਪਣੇ ਤੋਂ ਬਾਅਦ ਮਾਇਆ ਪੈਦਾ ਕੀਤੀ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਅਥੋਨ ਪੁਰਸ਼ਾ ਦਮਰਾ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਉ। ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਅਸ ਗਾ ਇਸ ਮਾਇਆ ਦਾ, ਅਸ ਉਸ ਗਾ ਉਸ ਪਰਮਾਤਮਾ ਦਾ, ਅਸ ਗਾ ਅਸ ਉਸ ਗਾ ਕੀ ਬਣ ਗਿਆ, ਦੋਨਾਂ ਦੇ ਮਿਲਾਪ ਨਾਲ ਖਰਕਾ ਬਾਗਰਾ, ਸੰਸਾਰ ਸੋਹਣਾ ਬਣਾਕ ਬਣਾ ਦਿੱਤਾ, ਨਾਚੈ ਪਿੰਦੀ ਮੈਂ ਸਾਗਰਾ। ਇਸ ਤਰ੍ਹਾਂ ਲੋਕ ਨੱਚਣ ਲੱਗੇ ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਨੱਚਦਾ ਹੈ। ਕਹਿਣ ਲੱਗੇ ਨਾਚੰਤੀ ਗੋਪੀ ਜੰਨਾ, ਕੀ ਮਰਦ ਤੇ ਕੀ ਇਸਤਰੀਆਂ, ਕੀ ਉਹ ਮਾਇਆ ਦੇ ਵਿੱਚ ਨਾਚ ਨਹੀਂ ਕਰ ਰਹੇ? ਪਰ ਕਹਿੰਦੇ ਨੇ ਇੱਕ ਗੱਲ ਭੁਲੇਖਾ ਨਾ ਖਾ ਜੀ, ਭਾਵੇਂ ਇਹ ਖੂਹ ਦੀਆਂ ਟਿੰਡਾਂ ਦੀ ਤਲਾਂ ਛਲਕਦੇ ਨੇ, ਸਵੇਰੇ ਸ਼ਾਮ ਭਟਕਦੇ ਨੇ, ਨਈਆ ਤੇ ਬੈਰੇ ਕੰਨਾ, ਨਈਆ ਦਰ ਤੇ ਨਾਇਕ, ਜਿਹਨੇ ਪੈਦਾ ਕੀਤੇ ਨੇ ਉਹਦੇ ਤੋਂ ਵੱਖਰਾ ਕੋਈ ਵੀ ਨਹੀਂ। ਇਹ ਨੱਚਣ ਵਾਲਿਆਂ ਵਿੱਚ ਕਾਹੂ ਕੋਕ ਕੀ ਕਹਾਣੀ, ਕਾਹੂ ਰਾਜਾ ਕਹੂ ਰਾਣੀ, ਕਹੀ ਨਾਰ ਕੇ ਪ੍ਰਕਾਰ ਹੋ। ਹਜ਼ੂਰ ਨੇ ਕਿਹਾ ਨਾਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾਚਾ ਭਰਮੀਆਂ ਚਾ, ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ, ਪਿੰਦੀ ਉਬਕਲੇ ਸੰਸਾਰਾਂ, ਭਰਮ ਭਰਮ ਆਏ ਤੁਮ ਚੇ ਦੁਆਰਾ। ਪਰਮਾਤਮਾ ਬੋਲਦਾ ਹੈ ਬਾਣੀ ਸਿਰ, ਮੈਂ ਇੰਨੀ ਕੁ ਪ੍ਰਮਾਣ ਲੈਣਾ ਸੀ, ਪਿੰਦੀ ਉਬਕਲੇ ਸੰਸਾਰਾਂ, ਜਿਵੇਂ ਖੂਹ ਦੀਆਂ ਟਿੰਡਾਂ ਦਾ ਪਾਣੀ ਨਿਕਲਦਾ, ਮਾਲ ਥੱਲੇ ਜਾਂਦੀ ਹੈ। ਸ਼ਬਦ ਤੁਸੀਂ ਸਮਝਦੇ ਹੋ ਕਿ ਜਿਹਨਾਂ ਟਿੰਡਾਂ ਦੇਖੀਆਂ ਨੇ ਬਜ਼ੁਰਗ ਬੈਠੇ ਨੇ, ਭਰ ਕੇ ਆਉਂਦੀ ਹੈ ਬਾਹਰ, ਖਾਲੀ ਹੋ ਗਈ, ਫਿਰ ਭਰ ਕੇ ਆਈ, ਖਾਲੀ ਹੋ ਗਈ। ਬਸ ਫਰਕ ਇੰਨਾ ਕਿ ਖੂਹ ਦੀਆਂ ਟਿੰਡਾਂ ਉਹੀ ਰਹਿੰਦੀਆਂ ਨੇ, ਪਾਣੀ ਬਦਲ ਬਦਲ ਕੇ ਆਉਂਦਾ, ਆਹ ਜਿਹੜੀ ਟਿੰਡ ਅਸੀਂ ਲੈ ਕੇ ਬੈਠੇ ਹਾਂ, ਰੱਬ ਟਿੰਡ ਵੀ ਬਦਲ ਦਿੰਦਾ ਤੇ ਪਾਣੀ ਵੀ ਬਦਲ ਦਿੰਦਾ। ਹੁਣ ਆਹ ਸਰੀਰ ਮਿਲਿਆ ਟਿੰਡ ਹੀ ਹੈ ਨਾ, ਪਾਣੀ ਭਰ ਕੇ ਬੈਠੇ ਹਾਂ ਤੇ ਜਿਸ ਦਿਨ ਦੇ ਜੰਮੇ ਸਾਂ, ਟਿੰਡ ਸਿਰਫ 2 ਮਿੰਟ ਚ, ਅੱਧੇ ਮਿੰਟ ਚ ਖਾਲੀ ਹੋ ਜਾਂਦੀ ਹੈ। ਇਹਨੂੰ ਖਾਲੀ ਹੋਣ ਲਈ ਕੋਈ ਸਾਲ ਲੱਗ ਜਾਂਦੇ ਨੇ, ਪਰ ਖਾਲੀ ਇਸ ਟਿੰਡ ਨੇ ਵੀ ਹੋਣਾ। ਪਰ ਕਹਿੰਦੇ ਨੇ ਉਹ ਟਿੰਡ ਮਾਲ ਵਿੱਚ ਗੇੜਾ ਬੰਨੀ ਰੱਖਦੀ ਹੈ, ਪਰ ਆਹ ਟਿੰਡ ਜਿਹਦੇ ਤੂੰ ਕਿਰਪਾ ਕਰਦੇ ਤੇ ਤੇਰੇ ਦਰ ਤੇ ਆ ਡਿੱਗਦੀ ਹੈ। ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ, ਤੇਰੇ ਦਰਵਾਜ਼ੇ ਤੇ ਆਇਆ। ਤੇ ਅੱਗੇ ਦੇਖੋ ਪਰਮਾਤਮਾ ਬੋਲਿਆ ਭਗਤ ਨਾਲ, ਕਹਿਣ ਲੱਗੇ ਤੂੰ ਕੁਨ ਰੇ, ਤੂੰ ਕੌਣ ਹੈ? ਹੁਣ ਇਹ ਉੱਤਰ ਤਾਂ ਦਿੱਤਾ ਗਿਆ ਜੇ ਬਾਹਰੋਂ ਕਿਸੇ ਨੇ ਆਵਾਜ਼ ਦਿੱਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪਰਮਾਤਮਾ ਬੋਲਦੇ ਨੇ, ਤੂੰ ਕੁਨ ਰੇ, ਕੌਣ ਹੈ ਤੂੰ? ਤੇ ਅੱਗੇ ਉੱਤਰ ਦਿੰਦੇ ਨੇ, ਮੈਂ ਜੀ ਨਾਮਾ। ਫਿਰ ਦੇਖੋ ਭਾਈ ਸਾਹਿਬ ਬੈਠੇ ਸਾਰੇ ਬਾਣੀ ਪੜ੍ਹਨ ਵਾਲੇ, ਇੱਥੇ ਹਜ਼ੂਰ ਨੇ 2-2 ਡੰਡੀਆਂ ਲਾ ਕੇ ਖਾਸ਼ੀਏ ਬੰਦ ਕਰ ਦਿੱਤੇ। ਇਹਦਾ ਮਤਲਬ ਵਾਰਤਾਲਾਪ ਹੋ ਰਿਹਾ, ਇਕੱਠਾ ਨਹੀਂ ਕਿਹਾ। ਤੂੰ ਕੁਨ ਰੇ, ਤੂੰ ਕੌਣ ਹੈ? ਇਹ ਸ਼ਬਦ ਪਰਮਾਤਮਾ ਕਹਿ ਰਹੇ ਨੇ, ਤੇ ਦੇਖੋ ਆਪਾਂ ਕਹਾਂਗੇ ਤੇ ਸੁਣੀ ਸੁਣਾਈ ਨਹੀਂ, ਜਿਹਦੇ ਨਾਲ ਵਾਪਰੀ ਉਹਨਾਂ ਨੇ ਉਚਾਰਨ ਕੀਤੀ। ਤੂੰ ਕੁਨ ਰੇ, ਮੈਂ ਜੀ ਨਾਮਾ, ਮੈਂ ਨਾਮਦੇਵ ਹਾਂ। ਤੇ ਜਿਹਦੇ ਅਰਥ ਹੋਰ ਡਿਟੇਲ ਨਾਲ ਕਰੀਏ, ਕਾਹਦੇ ਲਈ? ਕਹਿਣ ਲੱਗੇ ਹੋ ਜੀ, ਹੇ ਜੀ ਪਰਮਾਤਮਾ ਜੀ, ਆਲਾ ਤੇ ਨਿਵਾਰਨਾ, ਆਲਾ ਦਰਤ ਸੰਸਾਰ, ਇਹ ਸੰਸਾਰ ਦੇ ਦੁੱਖਾਂ ਨੂੰ ਕੱਟਣ ਵਾਲਿਆ, ਜਮ ਕਾਰਨਾ, ਜਮਾਂ ਦੀਆਂ ਫਾਈਆਂ ਕੱਟਣ ਵਾਲਿਆ, ਮੈਂ ਤੇਰੇ ਦਰ ਤੇ ਆ ਗਿਆ। ਗੱਲ ਸਿਰਫ ਇਤਨੀ ਕਿ ਪਰਮਾਤਮਾ ਬਾਣੀ ਚੋਂ ਬੋਲਦੇ ਨੇ। ਉਸ ਤੋਂ ਅੱਗੇ ਤੁਰੀਏ, ਭਗਤ ਨਾਮਦੇਵ ਜੀ ਦੇ 2-3 ਸਿਰਫ ਹੋਰ ਬਚਨ ਨੇ। ਕਹਿੰਦੇ ਨੇ ਮੈਂ ਪਰਮਾਤਮਾ ਨਾਲ ਗੱਲ ਕਰਦੇ ਆ ਕਿਹਾ ਕਿ ਤੁਹਾਡੇ ਨਾਲ ਇੱਕ ਸ਼ਰਤ ਲਾਣਾ ਆ। ਹੁਣ ਇਹ ਭਗਤੀ ਪ੍ਰੇਮਾ ਭਗਤੀ ਵਾਲਿਆਂ ਦੀ ਬਾਤ ਹੈ, ਉਹ ਤਾਂ ਕਹਿੰਦੇ ਨੇ ਰੱਬ ਭਗਤ ਨਾਮਦੇਵ ਜੀ ਦੀ ਆਰਾਧਨਾ ਦੇਖ ਕੇ, ਸਾਧਨਾ ਦੇਖ ਕੇ ਦੇ ਪਿਆਰ ਭਰੇ ਸ਼ਬਦ ਦੇਖ ਕੇ ਹੱਸਣ ਲੱਗ ਪੈਂਦਾ ਸੀ। ਇੱਕ ਭਗਤ ਮੇਰੇ ਹਿਰਦੈ ਬਸੈ, ਨਾਮੇ ਦੇਖ ਨਾਰਾਇਣ ਹੱਸੈ। ਹਜ਼ੂਰ ਨੇ ਉੱਥੇ ਕਿਹਾ, ਬਧੋ ਕੀ ਨਾ ਹੋੜ ਮਾਧੋ ਮੋਸਿਓ, ਮੇਰੇ ਨਾਲ ਸ਼ਰਤ ਲਾ ਪਰਮਾਤਮਾ, ਕਿਹੋ ਜੀ ਗੱਲ ਕੀਤੀ ਕੱਲਿਆਂ ਬੈਠ ਕੇ? ਬਧੋ ਕੀ ਨਾ ਹੋੜ ਮਾਧੋ ਮੋਸਿਓ, ਠਾਕੁਰ ਤੇ ਜਨ, ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ੋ, ਮੇਰੇ ਨਾਲ ਸ਼ਰਤ ਲਾ, ਮੈਂ ਤੇਰੇ ਨਾਲ ਕੁਝ ਗੱਲ ਕਰਨਾ ਆ। ਪਰਮੇਸ਼ਵਰ ਜੀ ਨੇ ਕਿਹਾ ਕੀ? ਕਹਿਣ ਲੱਗੇ, ਸੇਵਕ ਤੋਂ ਮਾਲਕ ਦਾ ਪਤਾ ਲੱਗਦਾ ਤੇ ਮਾਲਕ ਤੋਂ ਸੇਵਕ ਦਾ ਪਤਾ ਲੱਗਦਾ ਹੈ। ਤੇਰੇ ਨਾਲ ਇਹੋ ਜਿਹੀ ਖੇਡ ਹੈ। ਇਹ ਸ਼ਬਦ ਦੀ ਮੁਕੰਮਲਤਾ ਤੋਂ ਬਾਅਦ ਜਿਹੜਾ ਅੱਗੇ ਸ਼ਬਦ ਹੁੰਦਾ, ਇਸ ਤੋਂ ਅੱਗੇ ਉਹਦੇ ਵਿੱਚ ਪਰਮਾਤਮਾ ਜੀ ਬੋਲ ਕੇ ਕਹਿੰਦੇ ਆ, ਨਾਮਦੇਵ ਤੁਸੀਂ ਕਹਿ ਰਹੇ ਹੋ ਕਿ ਠਾਕੁਰ ਤੇ ਜਨ, ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ੋ। ਕਹਿੰਦੇ ਨੇ ਸੱਚ ਕਹਿ, ਮੈਂ ਤੈਨੂੰ ਸੱਚ ਦੱਸਾਂ ਕਿ ਮੇਰਾ ਕੇਵਲ ਜਨ ਨਾਲ ਖੇਲ ਹੀ ਨਹੀਂ, ਇੱਥੋਂ ਤੱਕ ਕਿ ਜਦੋਂ ਪਰਮਾਤਮਾ ਦੀ ਭਗਤੀ ਕਰਨ ਵਾਲਾ ਪਰਮਾਤਮਾ ਜੀ ਕਹਿ ਰਹੇ ਨੇ, ਮੇਰਾ ਭਗਤ, ਮੇਰਾ ਦਾਸ ਆਪਣੀ ਜ਼ਬਾਨ ਤੋਂ ਕੋਈ ਸ਼ਬਦ ਕਹਿ ਦੇ, ਮੈਂ ਉਹਦੀ ਜ਼ਬਾਨ ਨੂੰ ਕਦੀ ਝੂਠਿਆਂ ਨਹੀਂ ਪੈਣ ਦਿੰਦਾ। ਇਹਦਾ ਮਤਲਬ ਪਹਿਲਾਂ ਬੋਲੇ ਠਾਕੁਰ ਤੇ ਜਨ, ਉਹਦਾ ਉੱਤਰ ਦਿੱਤਾ। ਕਹਿਣ ਲੱਗੇ, ਦਾਸ ਅਨਿਨ ਮੇਰੋ ਨਿਜ ਰੂਪ, ਜਿਹੜਾ ਮੇਰਾ ਦਾਸ ਹੈ ਨਾ ਉਹ ਮੇਰਾ ਰੂਪ ਹੈ। ਹੁਣ ਇਹ ਗੱਲ ਤਾਂ ਗੁਰੂ ਜੀ ਨੇ ਸਮਝਾਈ ਸੀ ਜਿਸ ਦਿਨ ਖਾਲਸੇ ਨੂੰ ਆਪਣਾ ਰੂਪ ਦਿੱਤਾ। ਜੇ ਪਰਮਾਤਮਾ ਅਦ੍ਰਿਸ਼ਟ ਆਪਣੇ ਦਾਸ ਦੇ ਵਿੱਚ ਵਰਤਦਾ ਹੈ ਤੇ ਜਿਹੜਾ ਸਿੱਖ ਗੁਰੂ ਦੇ ਬਚਨ ਕਮਾਉਂਦਾ, ਸ਼ਬਦ ਪੜਿਆ, ਗੁਰੂ ਦੀ ਆਗਿਆ ਸੱਤ ਸੱਤ ਕਰਕੇ ਮੰਨਦਾ ਹੈ, ਚੇਤੇ ਰੱਖਿਓ ਉਹਦੇ ਅੰਦਰ ਗੁਰੂ ਵਰਤਦਾ ਹੈ, ਪਰਮਾਤਮਾ ਵਰਤਦਾ ਹੈ। ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਖ, ਇੱਕ ਖਿਨ ਉਹਦੇ ਕੋਈ ਦਰਸ਼ਨ ਕਰੇ, ਤਾਪ ਤ੍ਰੈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ, ਉਹਦੇ ਕੋਲ ਬੈਠੇ ਉਹਨੂੰ ਸਪਰਸ਼ ਕਰੇ, ਕਹਿਣ ਲੱਗੇ ਮੇਰੇ ਦਾਸ ਦੇ ਨੇੜੇ ਬਹਿਣ ਵਾਲਿਆਂ ਦੇ ਵੀ ਮੈਂ ਪਾਪ ਕੱਟ ਦੇਣਾ। ਇਹ ਕਿਵੇਂ? ਕੀ ਪਰਮਾਤਮਾ ਦੀ ਭਗਤੀ ਕਰਨ ਵਾਲਾ ਉਹ ਇੰਨਾ ਉੱਚਾ ਹੋ ਗਿਆ, ਇੰਨਾ ਉੱਠ ਗਿਆ? ਅਗਲੀ ਤੁਕ ਹੈ ਕਿ ਮੇਰੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੁਟੈ ਮੋਹੇ, ਇੱਕ ਸਮੇਂ ਮੋਕੋ ਗਹਿ ਬੰਦ ਹੈ ਤੋ ਫੁਨ ਮੋਪੈ, ਜਵਾਬ ਨਾ ਹੋਏ। ਕੌਣ ਬੋਲ ਰਹੇ ਨੇ? ਨਾਮਦੇਵ ਨੂੰ ਕਹਿ ਰਹੇ ਨੇ, ਸੱਚ ਹੈ, ਸ਼ਰਤ ਕਾਦੀ ਲਾਣੀ ਹੈ, ਮੈਂ ਤੈਨੂੰ ਬੋਲ ਕੇ ਦੱਸ ਦੇਣਾ ਕਿ ਮੇਰੀ ਬੱਜੀ ਕੋਈ ਗੰਢ ਤਾਂ ਭਗਤ ਖੋਲ ਸਕਦਾ, ਤੇ ਜਿੱਦਣ ਭਗਤ ਨੇ ਗੰਢ ਬੰਨ ਦਿੱਤੀ ਮੇਰੇ ਤੋਂ ਨਹੀਂ ਖੋਲੀ ਜਾਂਦੀ। ਪਰਮਾਤਮਾ ਬੋਲਦੇ ਨੇ, ਇਹ ਕਿਵੇਂ? ਇੱਕ ਵਿਚਾਰ, ਇੱਥੇ ਦ੍ਰਿਸ਼ਟਾਂਤ ਮਾਤਰ ਅਸੀਂ ਬੈਠੇ ਉੱਥੇ ਗੱਲ ਕਰਦੇ ਆਏ ਸੀ, ਜਿਹੜਾ ਭਗਤੀ ਕਰਦਾ ਨਾ, ਸਿਮਰਨ ਕਰਦਾ, ਉਹ ਇੰਨਾ ਕੁ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਮਾਣ ਜਾਂਦਾ, ਉਹਦੇ ਸ਼ਬਦ ਕਦੀ ਝੂਠੇ ਨਹੀਂ ਜੇ ਹੁੰਦੇ। ਅੱਗ ਦੀ ਬਲਦੀ ਹੋਈ ਅੰਗਿਆਰੀ, ਅੱਗ ਦਾ ਭਖਦਾ ਹੋਇਆ ਲਾਲ ਰੰਗ ਦਾ ਕੋਲਾ ਆਪਣੇ ਹੱਥ ਦੀ ਤਲੀ ਤੇ ਰੱਖ ਲਈਏ, ਅੱਧਾ ਮਿੰਟ ਰੱਖ ਲਾਂਗੇ, ਮਿੰਟ ਵੀ ਰੱਖ ਲਾਂਗੇ, ਹੱਥ ਖੱਬੇ ਸੱਜੇ ਪਾਸੇ ਉਹਨੂੰ ਉਡੇਲਦੇ ਰਹੀਏ, ਬਦਲਦੇ ਰਹੀਏ ਹੱਥ, ਤੇ ਭਖਦੇ ਹੋਏ ਕੋਲੇ ਵੀ ਤਲੀ ਉੱਤੇ ਸਹਿ ਜਾ ਸਕਦੇ ਨੇ, ਪਰ ਉਹਨਾਂ ਲਾਲ ਕੋਲਿਆਂ ਵਿੱਚ ਰੱਖਿਆ ਹੋਇਆ ਲੋਹਾ ਜਦੋਂ ਲਾਲ ਹੋ ਜਾਏ ਉਹਨੂੰ ਕਦੀ ਹੱਥ ਨਾਲ ਸਪਰਸ਼ ਕਰਕੇ ਦੇਖੋ। ਮਿੰਟ ਦੀ ਗੱਲ ਤਾਂ ਬੜੀ ਦੂਰ ਦੀ, ਇੱਕ ਵਾਰੀ ਨੇੜੇ ਕੱਢਣ ਦੀ ਦੇਰ ਨਾਲ ਹੀ ਚਮੜੀ ਨੂੰ ਪੱਟ ਕੇ ਲੈ ਜਾਂਦੇ। ਪਰਮਾਤਮਾ ਇਉਂ ਕਹਿ ਲਈਏ ਕਿ ਭਖਦੇ ਹੋਏ ਕੋਲੇ ਨੇ, ਤੇ ਜਿਹੜਾ ਭਖਦੇ ਹੋਏ ਕੋਲਿਆਂ ਵਿੱਚ ਲਾਲ ਹੋ ਗਿਆ ਭਗਤ, ਚੇਤੇ ਰੱਖਿਓ ਹੈ ਉਹ ਵੀ ਲਾਲ, ਪਰ ਉਹਦੀ ਸ਼ਕਤੀ ਨੂੰ ਨਮਸਕਾਰ। ਕੋਲਾ ਤੇ ਕੁਝ ਘੜੀ ਖਾਤੇ ਰੱਖਿਆ ਜਾ ਸਕਦਾ, ਲੋਹਾ ਤਾਂ ਨਾਲ ਹੀ ਚਮੜੀ ਪੱਟ ਕੇ ਲੈ ਜਾਂਦਾ, ਪਰ ਦੋਨਾਂ ਨੂੰ ਵਾਹ ਕਰਕੇ ਨਾ ਦੇਖਿਓ। ਹਜ਼ੂਰ ਨੇ ਬਾਣੀ ਚ ਕਿਹਾ ਕਿ ਸੱਚੀ ਮੁੱਚੀ ਮੈਂ ਆਪਣੇ ਭਗਤ ਦੀ ਮਦਦ ਕਰਨਾ ਵਾ, ਉਹਦੀ ਗੱਲ ਮੰਨਣਾ ਵਾ, ਤੇ ਕੱਲਾ ਫਿਰ ਉਹ ਨਾ ਇਹ ਹੀ ਨਾ ਕਿਹਾ, ਜਿਸ ਦਿਨ ਭਗਤ ਜੀ ਨਾਲ ਆਪਣੇ ਤੇ ਵਾਪਰੀ ਉਸ ਦਿਨ ਫਿਰ ਭਗਵਾਨ ਜੀ ਨੇ ਬੋਲ ਕੇ ਕਿਹਾ, ਨਾਮਦੇਵ। ਹੁਣ ਇਹ ਸ਼ਬਦ ਨੇ ਬਾਣੀ ਚ, ਰੱਬ ਬੋਲਦੇ ਨੇ, ਸਿਰਫ ਇੱਕੋ ਕੰਸੈਪਟ, ਆਪ ਬੇਅੰਤ ਸ਼ਬਦ ਪੜੋਗੇ ਬਾਣੀ ਵਿੱਚੋਂ ਐਸੇ। ਕਹਿਣ ਲੱਗੇ, ਤੇਰੇ ਹੱਥ ਬੱਜੇ ਨੇ, ਤੇਰੇ ਪੈਰ ਬੱਜੇ ਨੇ, ਜਨਮ ਦੇਣ ਵਾਲੀ ਮਾਂ ਵੀ ਤੇਰੇ ਤੋਂ ਕਿਨਾਰਾ ਕਰਕੇ ਕਹਿ ਰਹੀ ਹੈ ਕਿ ਛੱਡ ਖਹਿੜਾ, ਪਰ ਮੈਂ ਤੇਰੇ ਤੋਂ ਸੁਣ ਆਇਆ। ਤੂੰ ਇੱਕ ਵਾਰੀ ਆਪਣੀ ਜ਼ਬਾਨ ਤੋਂ ਮਾਂ ਪੁਰਖਾ ਬੋਲ ਕੇ ਕਹਿ ਦੇ, ਮੈਂ ਸਾਰੀ ਧਰਤੀ ਨੂੰ ਟੇਢਿਆਂ ਕਰ ਸਕਣਾ। ਪਰਮਾਤਮਾ ਗੱਲ ਕਰਦੇ ਨੇ, ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਹੀ ਹੈ ਨਾ, ਜੇ ਕਿਸੇ ਨੂੰ ਬੋਲ ਕੇ ਕੀ ਤੂੰ ਕਹੇ ਸਹੀ ਬੋਲ ਕੇ ਮੈਂ ਧਰਤੀ ਟੇਢੀ ਕਰਦਿਆਂ, ਕਹੇ ਤਾਂ ਲੇਕਰ ਉਪਰ ਧਰੂੰ, ਕਹੇ ਤਾਂ ਮੂਈ ਗਊ ਦਿਉਂ ਜੀ ਆਏ, ਤੂੰ ਬੋਲ ਸਾਰੀ ਦੁਨੀਆਂ ਦੇਖੇਗੀ ਭਗਤ ਚ ਰੱਬ ਵਰਤਦਾ ਪਿਆ, ਸਭ ਕੋਈ ਦੇਖੇ ਪਤੀਆਏ, ਲੋਕਾਂ ਦੇ ਅੰਦਰ ਪਤੀਜ ਜਾਣਗੇ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜਿੰਨੇ ਸ਼ਬਦ ਅਸੀਂ ਪੜ੍ਹਨੇ ਆ, ਪਰਮਾਤਮਾ ਆਪ ਬੋਲਦੇ ਨੇ, ਕਿਉਂਕਿ ਇਹਦੇ ਵਿੱਚ ਪਰਮਾਤਮਾ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ। ਇੱਥੋਂ ਤੱਕ ਕਿ ਕੁਝ ਸ਼ਬਦ ਐਸੇ ਨੇ ਜਿਹੜੇ ਪਰਥਾਏ ਨੇ, ਪਰ ਪਰਥਾਏ ਹੋਣ ਦੇ ਬਾਵਜੂਦ ਵੀ ਉਹ ਜੁਗੋ ਜੁਗ ਅਟਲ ਨੇ। ਜੇ ਬਾਬਰ ਬਾਣੀ ਨਾਲ ਚਾਰ ਸ਼ਬਦ ਸੰਬੰਧਿਤ ਨੇ, ਇਹ ਪਰਥਾਏ ਸ਼ਬਦ ਨੇ, ਪਰ ਜੋ ਕੁਝ ਉਹਦੇ ਵਿੱਚ ਸੱਚਾਈ ਦੱਸੀ ਰਹਿੰਦੀ ਦੁਨੀਆਂ ਤੱਕ, ਜਦੋਂ ਵੀ ਲੋਕ ਅੰਦਰੋਂ ਪਾਟਣਗੇ ਖਿੰਡਣਗੇ ਉਹਨਾਂ ਨਾਲ, ਉਹ ਕੁਝ ਵਾਪਰੇਗਾ ਜੋ ਕੁਝ ਬਾਬਰ ਬਾਣੀ ਚ ਵਾਪਰਿਆ। ਸੁਲੀ ਦਾ ਸ਼ਬਦ ਪਰਥਾਏ ਹੈ, ਸੁਲੀ ਨਾਲ ਸੰਬੰਧਿਤ। ਪਰ ਯਾਦ ਰੱਖਿਓ, ਇਹ ਪਰਥਾਏ ਸ਼ਬਦ ਵੀ ਕਹਿ ਰਿਹਾ ਹੈ ਕਿ ਜਿਸ ਦਿਨ ਤੈਨੂੰ ਆਪਣੇ ਘਰ ਦੇ ਜੀਵ ਹੀ ਮਾਰਨ ਵਾਸਤੇ ਗੋਂਦਾ ਗੁੰਦਨ ਲੱਗ ਪੈਣ, ਤੂੰ ਰੱਬ ਦਾ ਆਸਰਾ ਲਈ, ਚੇਤੇ ਰੱਖੀ ਆਪਣੇ ਵੀ ਸਾਥ ਛੱਡ ਜਾਣ, ਪਰਮਾਤਮਾ ਫਿਰ ਵੀ ਨਹੀਂ ਸਾਥ ਛੱਡਦਾ। ਹੈ ਤਾਂ ਪਰਥਾਈ ਨਾ, ਪਿਰਥੀਆ ਲੈ ਕੇ ਆਇਆ। ਤੇ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਗਿਆ ਕਿ ਗੁਰੂ ਜੀ ਨੇ ਇੱਕੋ ਗੱਲ ਕਹੀ, ਮੈਂ ਸਭ ਕੀ ਛੋੜ ਪ੍ਰਭ, ਤੂੰ ਹੀ ਧਿਆਇਆ, ਤੂੰ ਹੀ ਧਿਆਇਆ। ਤੇ ਜਦੋਂ ਸੁਲੀ ਨਾਲ ਵਾਪਰ ਗਿਆ, ਪੂਰਾ ਸ਼ਬਦ ਨਾ ਕਹਾਂ, ਹਜ਼ੂਰ ਨੇ ਕਿਹਾ, ਕਹਿਣ ਲੱਗੇ, ਆਪਣੇ ਪਰਮਾਤਮਾ ਤੋਂ ਕੁਰਬਾਨ ਜਾਵਾਂ ਜਿਸ ਨੇ ਮਿਹਰ ਕਰਕੇ ਦਾਸ ਦੇ ਵਾਕ ਨੂੰ ਪੂਰਿਆਂ ਕਰ ਦਿੱਤਾ। ਹੁਣ ਵਾਕ ਨੂੰ ਪੂਰਿਆਂ ਕਰਨ ਦਾ ਅਰਥ ਇਹ ਤੇ ਨਹੀਂ ਕਿਹਾ ਸੁਲੀ ਨੂੰ ਤੂੰ ਮਾਰ ਦੇ। ਦੇਖੋ ਜਿਹੜਾ ਸ਼ਬਦ ਹੈ, ਪ੍ਰਥਮ ਹੈ ਮਤਾ ਜੇ ਪੱਤਰੀ ਚਲਾਵੂ, ਦੁਤੀਆ ਮਥਾ ਦੋਇ ਮਾਨਕ ਪਹੁੰਚਾਵੂ, ਤ੍ਰਿਤੀਆ ਮਤਾ ਕਿਛ ਕਰੂ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਇਹ ਸੀ ਕਹੁ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਪੂਰਨ ਵਾਕ ਮੀਨਸ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਪਰ ਉਹ ਪ੍ਰਥਾਏ ਸ਼ਬਦ ਵਕਤੀ ਨਹੀਂ, ਉਹ ਜੁਗੋ ਜੁਗ ਅਟਲ ਨੇ। ਵੱਡੀ ਆਰਜਾ ਹਰ ਗੋਬਿੰਦ ਕੀ ਬਾਣੀ ਚ ਅਸੀਂ ਪੜ੍ਹਦੇ ਹਾਂ, ਪਰ ਉਹ ਪ੍ਰਥਾਏ ਸ਼ਬਦ ਹੋਣ ਦੇ ਬਾਵਜੂਦ ਵੀ ਅੱਜ ਸਾਡੀ ਅਗਵਾਈ ਕਰਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਨਗੇ। ਪਹਿਲੀ ਬੇਨਤੀ ਕਿ ਪਰਮਾਤਮਾ ਬਾਣੀ ਦੇ ਸ਼ਬਦਾਂ ਚ ਬੋਲਦੇ ਨੇ, ਜਿਨ੍ਹਾਂ ਨਾਲ ਬੋਲੇ ਉਹਨਾਂ ਨੇ ਅਨੁਭਵ ਅੰਦਰ ਰੱਖ ਦਿੱਤਾ। ਦੂਸਰੀ, ਬਾਣੀ ਦਾ ਸ਼ਬਦ ਗੁਰੂ ਰੂਪ ਹੋ ਕੇ ਬੋਲਦਾ ਹੈ ਤਾਂ ਸਾਰੀ ਬਾਣੀ ਗੁਰੂ ਰੂਪ ਹੀ, ਪਰ ਕਈ ਥਾਵਾਂ ਤੇ ਵਿਸ਼ੇਸ਼ ਕਰਕੇ ਮੁਖਾਤਬ ਕਰਕੇ ਕਹਿੰਦੇ ਨੇ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਗੁਰ ਸਿੱਖੋ ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਨਾ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਕੱਲ ਪ੍ਰਮਾਣ ਦਿੱਤਾ ਸੀ ਕਿ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ। ਸਿੱਖ ਸਿੱਖ ਨੂੰ ਨਹੀਂ ਕਹਿ ਸਕਦਾ ਮੇਰੇ ਗੁਰ ਸਿੱਖੋ, ਗੁਰੂ ਹੀ ਕਹਿਣਗੇ ਕਿ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨੇ ਕਪਟ ਕਮਾਵੋ ਹਰ ਕੀ ਹਰ ਕਾਲ, ਉਪਦੇਸ਼ ਸੁਣੋ ਤੁਮ ਗੁਰ ਸਿੱਖੋ, ਸੱਚਾ ਇਹੋ ਸੁਭਾਓ। ਗੁਰ ਸਿੱਖੋ ਜਦੋਂ ਸ਼ਬਦ ਆਉਂਦਾ ਤੇ ਇਹਦੇ ਵਿੱਚ ਝਲਕਾਂ ਪੈਂਦੀਆਂ ਨੇ ਕਿ ਸਤਿਗੁਰੂ ਆਪਣੇ ਸਿੱਖ ਨੂੰ ਬਾਣੀ ਵਿੱਚ ਪੁਕਾਰਦੇ ਪਏ ਨੇ ਤੇ ਗੁਰੂ ਰੂਪ ਹੋ ਕੇ ਸ਼ਬਦ ਬੋਲਦੇ ਨੇ। ਹੋਰ ਬੇਅੰਤ ਸ਼ਬਦ ਮਿਲਣਗੇ ਬਾਣੀ ਵਿੱਚੋਂ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਹਜ਼ੂਰ ਗੁਰੂ ਰੂਪ ਹੋ ਕੇ ਆਵਾਜ਼ਾਂ ਮਾਰਨਗੇ। ਤੀਸਰਾ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਜਗਿਆਸੂ ਬਣ ਕੇ ਬੋਲਦਾ ਹੈ। ਦੇਖੋ ਇਸ ਬਾਣੀ ਨੇ ਸਾਡਾ ਪਾਰ ਉਤਾਰਾ ਕਰਨਾ ਹੈ ਨਾ। ਜਦੋਂ ਕਿਸੇ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤੜਪ ਪੈਦਾ ਹੁੰਦੀ ਹੈ ਤੇ ਜਿਹੜੇ ਸ਼ਬਦ ਹਜ਼ੂਰ ਨੇ ਉਚਾਰਨ ਕੀਤੇ ਨੇ, ਇਹਨਾਂ ਸ਼ਬਦਾਂ ਨੂੰ ਜਦੋਂ ਕੋਈ ਜਪਦਾ ਕੀਰਤਨ ਕਰਦਾ ਤੇ ਜਗਿਆਸਾ ਵਾਲੇ ਸ਼ਬਦ ਸਾਡੇ ਅੰਦਰ ਦੀ ਤਰਜਮਾਨੀ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਸਾਡੀ ਬੇਨਤੀ ਪਹੁੰਚਾ ਦਿੰਦੇ ਨੇ। ਜਗਿਆਸੂ ਵਾਲੇ ਜਗਿਆਸੂ ਬਣ ਕੇ ਸ਼ਬਦ ਉਚਾਰਨ ਕੀਤੇ। ਸ਼ਾਇਦ ਇੱਥੇ ਮੈਂ ਅਰਜ਼ ਕਰਕੇ ਗਿਆ ਸਾਂ, ਭੋਗ ਦਾ ਕੀਰਤਨ ਹੁੰਦਾ ਜਦੋਂ ਕੋਈ ਚਲਾਣਾ ਕਰ ਜਾਏ ਉਦੋਂ ਕੀਰਤਨ ਹੁੰਦਾ ਤੇ ਅਕਸਰ ਸ਼ਬਦ ਪੜੇ ਜਾਂਦੇ ਨੇ। ਉਹ ਸ਼ਬਦ ਬਹੁਤ ਜ਼ਿਆਦਾ ਜਿਹੜੇ ਨੇ ਉਹ ਮੌਤ ਨਾਲ ਸੰਬੰਧਿਤ ਪੜੇ ਜਾਂਦੇ ਨੇ ਕਿ ਜੋ ਆਇਆ ਸੋ ਚੱਲ ਸੀ, ਜੋ ਉਪਜੋ ਸੋ ਬਿਨਸ ਹੈ। ਰਾਵਣ ਦੀ ਘਟਨਾ ਮੌਤ ਨਾਲ ਸੰਬੰਧਿਤ, ਪਰ ਅਰਦਾਸ ਅੰਤਮ ਹੋ ਰਹੀ ਹੈ। ਠੀਕ ਹੈ, ਸ਼ਬਦ ਇੱਕ ਦੋ ਜ਼ਰੂਰ ਪੜਿਆ ਜਾਏ ਮੌਤ ਨਾਲ ਸੰਬੰਧਿਤ ਕਿ ਜਿਹੜੇ ਬੈਠੇ ਨੇ ਉਹਨਾਂ ਨੂੰ ਸਮਝ ਪਏ ਕਿ ਸੰਗ ਚਲਤ ਹੈ ਹਮ ਪੀ ਚਲਣਾ। ਪਰ ਜਿਹਦੇ ਲਈ ਅਰਦਾਸ ਕਰਨੇ ਆ ਨਾ, ਕੀਰਤਨ ਵਿੱਚ ਬੇਨਤੀ ਦੇ ਸ਼ਬਦ ਪੜੇ ਜਾਣ ਕਿ ਅੱਖਰਾਂ ਦੀ ਅਰਦਾਸ, ਜ਼ਬਾਨ ਤੋਂ ਵਾਰਤਕ ਅਰਦਾਸ ਕਰਨ ਤੋਂ ਪਹਿਲਾਂ ਕੀਤਾ ਹੋਇਆ ਕੀਰਤਨ ਹੀ ਅਰਦਾਸ ਬਣ ਜਾਏ ਤੇ ਰੱਬ ਉਸ ਜੀਵ ਦਾ ਭਲਾ ਕਰ ਦੇਵੇ। ਉਹ ਸ਼ਬਦ ਪੜੇ ਜਾਣ ਕਿ ਰਾਖ ਲਿਖੋ ਹਮ ਤੇ ਬਿਗਰੀ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਲੇਖੈ ਕਤੈ ਨਾ ਛੁਟੀਐ ਖਿਨ ਖਿਨ ਭੁੱਲਣ ਖਾਰ। ਇਹ ਜਦੋਂ ਸ਼ਬਦ ਗਾਇਨ ਕੀਤੇ ਜਾਣਗੇ, ਯਾਦ ਰੱਖੋ ਇੱਕ ਤਾਂ ਬੈਰਾਗ ਵੀ ਖਿਰਦਾ ਤੇ ਦੂਸਰਾ ਕੀਰਤਨ ਦੇ ਵਿੱਚ ਇਹ ਬੇਨਤੀਆਂ ਦੇ ਸ਼ਬਦ ਅੱਖਰ ਉੱਥੇ ਸ਼ਾਇਦ ਸਾਡੇ ਨਾ ਪਹੁੰਚਣ ਜਿੱਥੇ ਕੀਰਤਨ ਕਰਨ ਵਾਲਿਆਂ ਦੀ ਰਸਨਾ ਤੋਂ ਬੋਲੇ ਸ਼ਬਦ ਪਹੁੰਚ ਜਾਂਦੇ। ਅੰਤਮ ਅਰਦਾਸ ਹੈ, ਕਿਰਪਾਲੂ ਦਾਤਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਜਿਤਨੇ ਸ਼ਬਦ ਲਿਖੇ ਨੇ, ਸ਼ਬਦ ਨੇ ਸਾਡੀ ਅਗਵਾਈ ਕਰਨੀ ਹੈ। ਜਦੋਂ ਜਗਿਆਸੂ ਦੇ ਅੰਦਰ ਤੜਪ ਪੈਦਾ ਹੁੰਦੀ ਹੈ ਫਿਰ ਸ਼ਬਦਾਂ ਦਾ ਆਸਰਾ ਲੈ ਖਾਂ। ਹਜ਼ੂਰ ਨੇ ਜਗਿਆਸੂ ਦੇ ਅੰਦਰ ਦੀ ਅਗਵਾਈ ਕਰਦਿਆਂ ਬਾਣੀ ਚ ਫੁਰਮਾਇਆ, ਮੇਰੇ ਸੁੰਦਰ ਕਹੋ ਮਿਲੇ ਕਿਤ ਗਲੀ। ਇੱਕ ਜਗਿਆਸੂ ਕਹਿ ਰਿਹਾ ਮੈਨੂੰ ਦੱਸੋ ਮੇਰਾ ਪਿਆਰਾ ਕਿਸ ਰਸਤੇ ਕਿਸ ਗਲੀ ਚ ਮਿਲੇਗਾ। ਮੇਰੇ ਸੁੰਦਰ ਕਹੋ ਮਿਲੇ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ। ਕੋਈ ਜਨ ਹਰਸ਼ੋ ਦੇਵੈ ਜੋਰ, ਪਰ ਉਚਾਰਨ ਕਰਤਾ ਨੇ ਗੁਰੂ ਅਰਜੁਨ ਦੇਵ ਜਿਹੜੇ ਪ੍ਰਤੱਖ ਹਰ ਨੇ। ਕੋਈ ਜਨ ਹਰਸ਼ੋ ਦੇਵੈ ਜੋਰ, ਚਰਨ ਕਹੋ ਬਕੂ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ। ਇਹ ਜਗਿਆਸਾ ਵਾਲੇ ਸ਼ਬਦ ਨੇ। ਅੰਮ੍ਰਿਤ ਬਾਣੀ ਵਿੱਚ ਬੇਅੰਤ ਸ਼ਬਦ ਐਸੇ ਮਿਲਣਗੇ ਜਿਨ੍ਹਾਂ ਵਿੱਚ ਜਗਿਆਸਾ ਪ੍ਰਗਟ ਹੋਵੇਗੀ ਤੇ ਅਰਦਾਸ ਕੀਤੀ ਜਾਏਗੀ ਕਿ ਕੋਈ ਸੱਜਣ, ਕੋਈ ਮਿੱਤਰ, ਕੋਈ ਗੁਰਮੁਖ ਪਿਆਰਾ ਮਿਲੇ ਜਿਹੜਾ ਮੈਨੂੰ ਪਿਆਰੇ ਦੀ ਦੱਸ ਪਾ ਦੇਵੇ। ਜਗਿਆਸੂ ਰੂਪ ਹੋ ਕੇ ਹਜ਼ੂਰ ਨੇ ਅੰਮ੍ਰਿਤ ਬਚਨ ਉਚਾਰਨ ਕੀਤੇ। ਚੌਥੀ ਬੇਨਤੀ ਹੈ, ਪਰ ਇਹ ਨਾ ਸਮਝਿਓ ਵੀ ਬਾਣੀ 'ਚ ਆਪਾਂ ਵਿਤਕਰਾ ਪਾ ਰਹੇ ਹਾਂ। ਇੱਕ ਮੈਨੂੰ ਭੈ ਜ਼ਰੂਰ ਖਾਂਦਾ ਹੁੰਦਾ ਇਹ, ਕਿਉਂਕਿ ਆਪੋ ਆਪਣਾ ਨਜ਼ਰੀਆ ਹੁੰਦਾ। ਕਈ ਵਾਰੀ ਕੋਈ ਵਹਿਣ 'ਚ ਬਹਿ ਕੇ ਸ਼ਬਦ ਕਹਿ ਦਿੰਦਾ ਪਿਆਰ ਅਦਬ ਦੇ, ਅਤੇ ਅਸੀਂ ਸੋਚਦੇ ਹਾਂ ਗੁਰੂ ਕੀ ਬੇਅਦਬੀ ਕਰ ਰਿਹਾ ਹੋਣਾ। ਨਹੀਂ, ਮੇਰੀ ਬੇਨਤੀ ਸਮਝਿਓ, ਇਹ ਬਾਣੀ ਦੀ ਵੰਡੀ ਨਹੀਂ। ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਕਿਹੜੇ ਕਿਹੜੇ ਰੂਪ 'ਚ ਬੋਲ ਕੇ ਸਾਡੇ 'ਤੇ ਕਿਰਪਾ ਕਰਦੇ ਨੇ। ਜਿਹੜਾ ਚੌਥਾ ਅਹਿਮ ਇੱਕ ਤਰੀਕਾ ਹੈ, ਪਰ ਇਹ ਚਾਰ ਹਿੱਸੇ ਆਪਾਂ ਕੀਤੇ ਨੇ। ਬਾਣੀ ਪੜ੍ਹਦਿਆਂ ਪਤਾ ਨਹੀਂ ਕਿੰਨੀਆਂ ਕੁ ਅੰਦਰੋਂ ਰਹਿਮਤਾਂ ਹੋਰ ਮਿਲਣਗੀਆਂ। ਅਸੀਂ ਕਹਾਂਗੇ ਭਗਤ ਨਾਮਦੇਵ ਜੀ ਨਾਲ ਰੱਬ ਬੋਲੇ, ਉਹਨਾਂ ਭਗਤੀ ਕੀਤੀ। ਗੁਰੂ ਰੂਪ ਹੋ ਕੇ ਬੋਲੇ ਸਿੱਖਾਂ ਦੇ ਪਾਰ ਉਤਾਰੇ ਲਈ। ਜਗਿਆਸੂ ਰੂਪ ਹੋ ਕੇ ਬੋਲੇ ਕਿਉਂਕਿ ਅੰਦਰ ਸ਼ੁੱਧ ਹੋਇਆ ਤੇ ਅੰਦਰੋਂ ਵਲਵਲੇ ਉੱਠੇ ਪਿਆਰੇ ਨੂੰ ਮਿਲਣ ਦੇ। ਪਰ ਧੰਨ ਗੁਰੂ ਗ੍ਰੰਥ ਸਾਹਿਬ, ਕੱਲਾ ਬ੍ਰਹਮ ਗਿਆਨ, ਕੱਲੀ ਜਗਿਆਸਾ ਜਾਂ ਪਰਮਾਤਮਾ ਨਾਲ ਗੱਲਾਂ ਹੀ ਨਹੀਂ, ਜਿਹੜੇ ਲੋਕ ਸੁਬਹਾ ਤੋਂ ਸ਼ਾਮ ਤੱਕ ਮੈਲ ਨਾਲ ਭਰੇ ਪਏ ਨੇ, ਗਲੀ 'ਚ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਨੇੜੇ ਲੈ ਆਈ। ਮੈਂ ਸ਼ਬਦ ਰਾਹੀਂ ਉਹਨਾਂ ਦੀ ਵੀ ਬੇਨਤੀ ਕਰ ਦਿਆਂਗਾ। ਉਹ ਕਿਵੇਂ? ਸਿਰਫ ਤਿੰਨ ਚਾਰ ਗੁਰੂ ਜੀ ਦੇ ਪ੍ਰਮਾਣ ਲੈਣੇ ਨੇ। ਸਮਰੱਥ ਗੁਰੂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਦਿ ਗੁਰੂ। ਤੇ ਇਹ ਯਾਦ ਰੱਖਿਓ, ਆਦਿ ਗੁਰੂ ਜੀ ਦਾ ਨਾਮ ਜਦੋਂ ਕੋਈ ਗੁਰੂ ਜੀ ਲੈਂਦੇ ਸਨ ਤੇ ਅਦਬ ਨਾਲ ਚੁੱਕ ਜਾਂਦੇ ਸਨ, ਭਾਵੇਂ ਜੋਤ ਇੱਕੋ ਹੀ ਹੈ। ਅਸੀਂ ਭਾਵੇਂ ਸ਼ਬਦ ਕਹਿਣ ਲੱਗ ਪਏ ਗੁਰੂ ਵਿਅਕਤੀਆਂ ਨੇ, ਨਹੀਂ ਦੁਹਾਈ ਰੱਬ ਦੀ, ਵਿਅਕਤੀ ਹਮੇਸ਼ਾ ਵਕਤੀ ਹੁੰਦਾ ਹੈ, ਗੁਰੂ ਵਕਤੀ ਨਹੀਂ, ਗੁਰੂ ਜੁਗੋ ਜੁਗ ਅਟਲ ਹੈ, ਵਿਅਕਤੀ ਵਕਤ ਵਿੱਚ ਵੱਜਿਆ ਹੈ, ਨਹੀਂ ਗੁਰੂ ਨੂੰ ਵਕਤ ਚ ਕੌਣ ਬਣਨ ਵਾਲਾ। ਸਾਰੀ ਦੁਨੀਆ ਕਾਲ ਦਾ ਗ੍ਰਾਸ ਹੈ ਪਰ ਗੁਰੂ ਕਾਲ ਤੋਂ ਉੱਪਰ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਜੋ ਸਭ ਮੈਂ ਰਿਹਾ ਸਮਾਏ। ਸਾਹਿਬ ਮੇਰਾ ਨੀਤ ਨਵਾਂ ਕਿਤੇ ਗਿਆ ਹੈ ਕਿਤੇ ਵੀ ਨਹੀਂ। ਪਰ ਆਦਿ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਨਾਮ ਆਉਂਦਾ ਹੈ, ਸ਼ਿਫਤ ਕਰਨ ਵਿੱਚ ਕਮਾਲ ਕਰ ਦਿੱਤੀ ਗੁਰਸਿੱਖਾਂ ਨੇ, ਗੁਰੂ ਜੋਤ ਨੇ, ਭੱਟਾਂ ਨੇ। ਭਾਈ ਸਾਹਿਬ ਦੀ ਰਚਨਾ ਤੁਸੀਂ ਸਾਰੀ ਪੜ੍ਹਦੇ ਹੋ ਕਿ ਉਹਨਾਂ ਨੇ ਤਾਂ ਸ਼ਿਖਰ ਲਾ ਦਿੱਤਾ ਗੁਰੂ ਨਾਨਕ ਸਾਹਿਬ ਲਈ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾਂ, ਜਾਂ ਕਲ ਤਾਰਨ ਗੁਰੂ ਨਾਨਕ ਆਇਆ ਗੁਰਮੁਖ ਕਲ ਵਿੱਚ ਪ੍ਰਗਟ ਹੋਵਾਂ, ਜ਼ਾਹਰ ਪੀਰ ਜਗਤ ਗੁਰ ਬਾਬਾ, ਜਾਂ ਘਰ ਘਰ ਬਾਬਾ ਗਾਵੀਏ, ਅਨੇਕਾਂ ਸ਼ਬਦ ਕਹਿ। ਭਾਈ ਨੰਦ ਲਾਲ ਸਾਹਿਬ ਉਹਨਾਂ ਨੇ ਨਾਨਕ ਸ਼ਬਦ ਸੁਣਿਆ ਤੇ ਉਹਦੇ ਅਰਥ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਉਹਦੇ ਵਿੱਚ ਦੋ ਨੰਨੇ, ਇੱਕ ਕੰਨਾ ਤੇ ਇੱਕ ਕੱਕਾ ਆਉਂਦਾ ਹੈ। ਫਾਰਸੀ ਵਿੱਚ ਨੂਨ ਅਲਫ ਨੂਨ ਤੇ ਕਾਫ, ਉਰਦੂ ਵਿੱਚ ਵੀ ਅੱਖਰ ਰੂਪ ਤੇ ਹੀ ਲਿਖਣੇ ਨੇ, ਕਿਉਂਕਿ ਫਾਰਸੀ ਤੇ ਉਰਦੂ ਦੀ ਲਿਪੀ ਵਿੱਚ ਕੁਝ ਕੁ ਹਰੂਪ ਦਾ ਫਰਕ ਹੈ, ਬਾਕੀ ਇੱਕੋ ਹੀ ਹੈ। ਕਹਿਣ ਲੱਗੇ ਕੀ ਨੇ ਇਹਦੇ ਅਰਥ, ਨੂਨ ਅਲਫ ਨੂਨ ਕਾਫ, ਨੰਨੇ ਨੂੰ ਕੰਨਾ ਤੇ ਨੰਨਾ ਫਿਰ ਕੱਕਾ। ਕਹਿੰਦੇ ਨੇ ਜਦੋਂ ਨਾਨਕ ਸ਼ਬਦ ਕਹਿੰਦੇ ਹੋ ਨਾ, ਇਸ ਸ਼ਬਦ ਵਿੱਚ ਹੀ ਸਭ ਕੁਝ ਆ ਗਿਆ। ਪਿਆਰ ਵਾਲੇ ਹਿਰਦੇ ਜਦੋਂ ਪਿਆਰੇ ਦਾ ਨਾਂ ਸੁਣਦੇ ਨੇ, ਜਿਸ ਦਿਨ ਮਨਾ ਗੁਰੂ ਗੁਰੂ ਜਪਦਿਆਂ ਇਸ ਥਾਂ ਤੇ ਨਿਰਮਲਤਾਈ ਤੇ ਪਹੁੰਚ ਜਾਏ, ਕੋਈ ਧੰਨ ਗੁਰੂ ਨਾਨਕ ਸਾਹਿਬ ਕਹਿ ਤੇਰੇ ਅੰਦਰ ਚਰਨਾੜ ਛੁੜ ਜਾਏ, ਸਮਝੀ ਗੁਰੂ ਮੇਰ ਵਰਤਾਂਦੇ ਪਏ ਨੇ। ਉਹਨਾਂ ਕਿਹਾ ਨਾਨਕ ਦੇ ਅਰਥ ਕੀ ਨੇ, ਇੱਕ ਸ਼ੇਰ ਹੈ, ਹਰ ਦੋ ਨੂਨ ਨਾਮ ਪਾਕਸ਼ ਨਈਮੋ ਨਸੀਰ, ਅਲਫ ਮੈਨਾ ਅਹਦ ਕਾਫ ਆਖਰੀ ਰਾਹ ਕਬੀਰ। ਪਹਿਲਾ ਨੰਨਾ ਨੂਨ, ਉਹ ਕਹਿ ਰਹੇ ਨੇ ਨਈਮ, ਨਈਮ ਦਾ ਅਰਥ ਹੈ ਨਿਆਮਤਾਂ ਵੰਡਣ ਵਾਲੇ। ਕਹਿੰਦੇ ਨੇ ਪਹਿਲਾ ਨੰਨਾ ਕਹਿ ਰਿਹਾ, ਕਿਉਂ ਉਦਾਸ ਹੋ ਰਿਹਾ, ਜੇ ਤੇਰੀ ਝੋਲੀ ਚ ਕਿਤੇ ਨੀ ਖੈਰ ਪਈ, ਕਹਿ ਗੁਰੂ ਨਾਨਕ ਤੇਰੀ ਝੋਲੀ ਭਰੀ ਜਾਏਗੀ। ਦੇਖੋ ਸਿੱਖ ਦੀ ਸ਼ਰਧਾ ਹੈ। ਦੂਸਰਾ ਕੰਨਾਂ ਵਿੱਚ ਆਉਂਦਾ ਹੈ ਗੁਰਮੁਖੀ ਚ, ਉੱਥੇ ਅਲਫ ਹੈ, ਕੰਨੇ ਤੇ ਅਲਫ ਦੀ ਸ਼ਕਲ ਏਕੇ ਵਰਗੀ ਏ। ਕਹਿਣ ਲੱਗੇ ਜਦੋਂ ਅਲਫ ਕਹਿੰਦਾ ਵਾ, ਕੰਨਾ ਕਹਿੰਦਾ ਵਾ, ਵੰਡੀਆਂ ਪਾਉਣ ਵਾਲੇ ਤੇ ਬੜੇ ਆਏ, ਪਰ ਬਾਪੂ ਜੀ ਐਸੇ ਆਏ ਜਿਨ੍ਹਾਂ ਨੇ ਸਾਰੇ ਵੰਡਿਆਂ ਨੂੰ ਇੱਕੋ ਓਂਕਾਰ ਦੇ ਨਾਲ ਜੋੜ ਦਿੱਤਾ। ਉਹ ਇੱਕ ਜਿਹੜਾ ਹੱਥ ਚ ਨਹੀਂ ਹੁੰਦਾ, ਨੂਨ ਅਲਫ ਨੂਮ, ਹਰ ਦੋ ਨੂਨ ਨਾਮ ਪਾਕਸ਼ ਨਈਮੋ ਨਸੀਰ, ਜਿਹੜਾ ਕੰਨੇ ਤੋਂ ਬਾਅਦ ਨੰਨਾ ਹੁੰਦਾ। ਪਹਿਲੇ ਨੰਨੇ ਦਾ ਅਰਥ ਨਈਮ, ਨਿਆਮਤਾਂ ਵੰਡਣ ਵਾਲੇ, ਅਲਫ ਦਾ ਅਰਥ ਹੈ ਅਹਦ, ਜਿਹਦੀ ਹੱਦ ਕੋਈ ਨਹੀਂ, ਉਹਦੇ ਨਾਲ ਜੋੜਨ ਵਾਲੇ। ਦੂਸਰੇ ਨੰਨੇ ਦਾ ਅਰਥ ਹੈ ਨਸੀਰ, ਨਸੀਰ ਦਾ ਅਖਰੀ ਅਰਥ ਹੁੰਦਾ ਮਦਦਗਾਰ। ਲਤਾੜਨ ਵਾਲੇ ਤਾਂ ਬੜੇ ਮਿਲਣਗੇ, ਪਰ ਲਿਤੜਿਆਂ ਹੋਇਆਂ ਨੂੰ ਚੁੱਕਣ ਵਾਲਾ ਮੇਰਾ ਬਾਬਾ ਨਾਨਕ ਹੈ, ਸੱਚ ਜੇ ਗੁਰਮੁਖੋ। ਭਾਈ ਵੀਰ ਸਿੰਘ ਉਹਨਾਂ ਦੇ ਜੀਵਨ ਹੈ, ਉਹਨਾਂ ਦੇ ਜੀਵਨ ਵਿੱਚ ਇੱਕ ਗੱਲ ਲਿਖੀ ਗਿਆਨੀ ਮਾਂ ਸਿੰਘ ਜੀ ਹੋਣਾਂ ਨੇ, ਉਹਦਾ ਨਾਮ ਹੈ ਗੁਰਮੁਖ ਜੀਵਨ। ਉਸ ਵਿੱਚ ਲਿਖਦੇ ਨੇ, ਭਾਈ ਸਾਹਿਬ ਬੱਚੇ ਸਨ, ਮੈਂ ਖਿੰਨ ਵਿੱਚੋਂ ਨਿਕਲਿਆ, ਕੀ ਹੈ ਮੇਰਾ ਗੁਰੂ ਨਾਨਕ। ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਕੋਲ ਪੜ੍ਹਦੇ ਸਨ ਸ਼੍ਰੀ ਅੰਮ੍ਰਿਤਸਰ ਸਾਹਿਬ। ਇੱਕ ਦਿਨ ਸਕੂਲੋਂ ਆਏ, ਬਸਤਾ ਤੇ ਫੱਟੀ, ਉਦੋਂ ਫੱਟੀ ਲਿਖੀ ਜਾਂਦੀ ਸੀ, ਹੱਥ 'ਚ ਪਕੜੀ ਫੱਟੀ, ਬਸਤਾ ਗਲ 'ਚ ਪਾਇਆ, ਤੇ ਸੜਕ ਦੇ ਕਿਨਾਰੇ ਇੱਕ ਪਾਦਰੀ ਕਹਿ ਰਿਹਾ ਸੀ ਚੁਰਸਤੇ ਵਿੱਚ ਕਿ ਈਸਾ ਮਨੁੱਖ ਦੇ 70 ਗੁਨਾ ਮਾਫ ਕਰ ਦਿੰਦੇ ਨੇ, 70 ਗੁਨਾ। ਕਹਿੰਦੇ ਨੇ ਉਹ ਖਲੋ ਗਏ ਤੇ ਉਹ ਵਡਿਆਈ ਕਰ ਰਿਹਾ ਸੀ, ਤੇ ਕਰਨੀ ਵੀ ਚਾਹੀਦੀ, ਉਹਦਾ ਇਸ਼ਟ ਹੈ। ਭਾਈ ਸਾਹਿਬ ਕਹਿਣ ਲੱਗੇ, ਜੇ 70 ਤੋਂ ਜ਼ਿਆਦਾ ਕੋਈ ਮਾਫ ਕਰਦਾ, ਬੱਚੇ ਸਨ ਨਾ, ਕਹਿਣ ਲੱਗੇ ਫਿਰ ਉਦੋਂ ਵੱਡਾ। ਬਸਤਾ ਰੱਖਿਆ, ਉੱਥੇ ਖਲੋ ਕੇ ਕਹਿਣ ਲੱਗੇ 70 ਕਰਦੇ ਨੇ, ਉਹਨਾਂ ਕੋਲ ਇੰਨੀ ਸਮਰੱਥਾ ਹੈ 70 ਕਰ ਸਕਦੇ ਨੇ। ਕਹਿੰਦੇ ਨੇ ਜਿਸ ਬਾਪੂ ਨੂੰ ਮੈਂ ਮੰਨਣਾ ਵਾ ਨਾ, ਉਹ ਗੁਰੂ ਨਾਨਕ ਸੱਚਾ ਪਾਤਸ਼ਾਹ ਕਰੋੜਾਂ ਜਨਮਾਂ ਦੇ ਗੁਨਾਹ ਮਾਫ਼ ਕਰਾ ਦਿੰਦਾ ਹੈ। ਨਾਲ ਹੀ ਤੁਕ ਬੜੀ ਪਤਲੀ ਤੋਤਲੀ ਜ਼ਬਾਨ 'ਚ ਪੜਿਆ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਨਾਨਾ ਜੀ ਨੂੰ ਪਤਾ ਲੱਗਾ ਇਹ ਗੱਲ ਕਿ ਬੇਟਾ ਅਜੇ ਮੋਤੀ ਕੱਚਾ ਹੈ, ਸਿੱਪੀ ਤੋਂ ਬਾਹਰ ਨਿਕਲੇਗਾ ਤੇ ਮੰਜ਼ਿਲ ਤੇ ਨਹੀਂ ਪਹੁੰਚੇਗਾ। ਹੁਣ ਉਹ ਵੀ ਕਮਾਈ ਵਾਲੇ ਪੁਰਸ਼ ਹਨ, ਕੱਚਾ ਮੋਤੀ ਹੈ। ਜਿਹੜਾ ਨਸੀਰ ਦੂਸਰਾ ਨੰਨਾ ਉਹ ਕਹਿ ਰਿਹਾ ਕਿ ਤੇਰਾ ਦੁਨੀਆਂ ਵਿੱਚ ਕੋਈ ਵੀ ਸਹਾਰਾ ਨਾ ਰਹੇ ਤੇ ਗੁਰਮੁਖੋ ਤਜਰਬਾ ਕਰਕੇ ਦੇਖਿਓ। ਅਸਲੀਅਤ ਇਹ ਜੇ ਜਿਸ ਦਿਨ ਆਪਣਾ ਕੋਈ ਠੋਕਰ ਮਾਰਦਾ, ਠੋਕਰ ਦੋ ਚੀਜ਼ਾਂ ਕਰਦੀ ਹੈ, ਜਾਂ ਬੰਦੇ ਨੂੰ ਘੜ ਜਾਂਦੀ ਹੈ ਜਾਂ ਬੰਦੇ ਨੂੰ ਤੋੜ ਜਾਂਦੀ ਹੈ। ਜੇ ਤਾਂ ਠੋਕਰ ਮਾਰੇ ਕੋਈ ਆਪਣਾ, ਲੋਕ ਟੁੱਟਦੇ ਦੇਖਣ, ਸ਼ਦਾਈ ਹੋ ਗਏ, ਨਸ਼ਈ ਹੋ ਗਏ, ਕਮਲੇ ਹੋ ਗਏ, ਕਈ ਗੁਰਦੁਆਰਾ ਛੱਡ ਕੇ ਭੱਜ ਜਾਂਦੇ ਨੇ। ਤੇ ਜੇ ਮੰਨ ਲਓ ਛੱਡ ਕੇ ਭੱਜ ਵੀ ਜਾਵਾਂਗੇ ਤੇ ਫਿਰ ਕਿਹੜੇ ਪਾਸੇ ਜਾਣਾ ਹੈਗਾ, ਡੁੱਬਣਾ ਹੀ ਹੈ ਨਾ, ਕਿਤੇ ਆਤਮ ਹੱਤਿਆ ਕਰਨੀ ਹੈ ਨਾ। ਨਹੀਂ, ਚੇਤੇ ਰੱਖੀ ਕੋਈ ਟਿਕਾਣੇ ਤੇ ਠੋਕਰ ਮਾਰੇ, ਕਈ ਵਾਰੀ ਉਹ ਰੱਬ ਹੋ ਨਿਬੜਦਾ। ਪੱਥਰ ਪਿਆ ਸੀ, ਲੋਕ ਰੋਜ਼ ਲੰਘਦੇ ਸਨ ਠੋਕਰਾਂ ਮਾਰਨੀਆਂ, ਇੱਕ ਦਿਨ ਤਰਾਸ਼ਣ ਵਾਲੇ ਨੇ ਠੋਕਰਾਂ ਮਾਰੀਆਂ, ਵਿੱਚੋਂ ਮੂਰਤ ਨਿਕਲ ਆਈ, ਮੂਰਤ ਮੰਦਰ 'ਚ ਰੱਖ ਕੇ ਪੂਜਣ ਲੱਗੇ ਤੇ ਲੰਘਦੇ ਨੇ ਕਿਹਾ ਸ਼ਾਬਾਸ਼ ਬੁੱਤੋ, ਤਰੱਕੀ ਇਸੀ ਕੋ ਕਹਿਤੇ ਹੈ। ਠੋਕਰ ਨੇ ਬਣਾ ਦਿੱਤਾ ਰੱਬ, ਸ਼ਾਬਾਸ਼ ਬੁੱਤੋ, ਤਰੱਕੀ ਇਸੀ ਕੋ ਕਹਿਤੇ ਹੈ। ਜਬ ਤਰਾਸ਼ੇ ਨਾ ਥੇ ਪੱਥਰ ਥੇ, ਤਰਾਸ਼ੇ ਗਏ ਭਗਵਾਨ ਬਣ ਗਏ। ਐ ਸਲੀਕੇ ਨਾਲ ਤਰਾਸ਼ਿਆ। ਜਦੋਂ ਵੀ ਕੋਈ ਠੋਕਰ ਮਾਰਦਾ, ਬਜਾਏ ਕਿ ਉਹਦਾ ਬੁਰਾ ਸੋਚਣ ਦੇ, ਗੁਰਮੁਖੋ ਸੁਖਮਨੀ ਸਾਹਿਬ, ਜਪਜੀ ਸਾਹਿਬ, ਇੰਨੀ ਵੱਡੀ ਕਿਰਪਾ, ਤੁਸੀਂ ਟੇਕ ਕੇ ਮੂਲ ਮੰਤਰ ਦੀ ਪਾਠ ਕਰ ਲਓ। ਮੈਂ ਗੁਰੂ ਤੇ ਮਾਣ ਕਰਨਾ, ਆਪਣੇ ਤੇ ਦਾਵਾ ਨਹੀਂ, ਮੇਰਾ ਗੁਰੂ ਇੰਨਾ ਸਮਰੱਥ ਹੈ, ਦੋ ਚਾਰ ਦਿਨ ਤਜਰਬਾ ਕਰਕੇ ਦੇਖਿਓ ਤੁਹਾਡੀ ਕਿੰਨੀ ਕੁ ਚੜ੍ਹਦੀ ਕਲਾ ਹੋਵੇਗੀ। ਕਿਉਂ? ਕਿਉਂਕਿ ਅਸੀਂ ਜਿਉਂਦੇ ਹਾਂ ਆਸਰੇ ਤੇ, ਅਸੀਂ ਬਣਾਇਆ ਸੀ ਆਸਰਾ, ਮੇਰਾ ਸਹਾਰਾ ਤੇ ਸਹਾਰਾ ਗਿਆ ਟੁੱਟ, ਤੇ ਟੁੱਟਦਿਆਂ ਅਸੀਂ ਕੁਦਮ ਬੋਰੇ ਹੋ ਗਏ। ਕਿੰਨਾ ਚੰਗਾ ਹੋ ਗਿਆ ਜਿਉਂਦਿਆਂ ਖਹਿੜਾ ਛੱਡਿਆ, ਛੁੱਟਿਆ ਚੁੱਪ ਕਰਕੇ ਗੁਰੂ ਦਾ ਲੜ ਪਕੜ, ਹੁਣ ਟਿਕਾਣੇ ਲੱਗੇਗੀ ਗੱਲ, ਪਹਿਲਾਂ ਨਹੀਂ ਸੀ ਲੱਗਣੀ। ਨੰਨੇ ਦਾ ਅਰਥ ਦੂਸਰੇ ਦਾ ਨਸੀਰ, ਬਾਂਹ ਪਕੜਨ ਵਾਲਾ। ਅਖੀਰਲਾ ਅੱਖਰ ਹੈ ਕੱਕਾ, ਕਾਫ ਜਿਹਨੂੰ ਕਹਿੰਦੇ ਆ। ਕੱਕੇ ਦਾ ਅਰਥ ਹੈ ਕਬੀਰ, ਕਬੀਰ ਦਾ ਅਖਰੀ ਅਰਥ ਹੁੰਦਾ ਵੱਡਾ। ਕਹਿਣ ਲੱਗੇ ਕਿਉਂ ਕਿ ਥਾਂ ਥਾਂ ਤੇ ਝੁਕਣਾ, ਸਭ ਤੋਂ ਵੱਡੇ ਦਾ ਹੀ ਪੱਲੂ ਪਕੜ ਲੈ, ਬਾਬਾ ਨਾਨਕ ਦਾ ਕੱਕਾ ਕਬੀਰ ਸਭ ਤੋਂ ਵੱਡੇ ਨੇ। ਹੁਣ ਇਹ ਸ਼ਬਦ ਭਾਈ ਨੰਦ ਲਾਲ ਦੀ ਸ਼ਰਧਾ ਹੈ। ਜਦੋਂ ਗੁਰੂ ਜੋਤ ਨੇ ਉਸਤਤ ਕੀਤੀ ਤੇ ਗੁਰੂ ਅਰਜੁਨ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਬਚਨ ਕਹਿ ਕੇ ਬਲਿਓ ਚਿਰਾਗ ਅੰਧਿਹਾਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਕਹਿਣ ਲੱਗੇ ਰੱਬ, ਭੱਟਾਂ ਨੂੰ ਪੜਿਆ ਤੇ ਉਹਨਾਂ ਨੇ ਬੜੇ ਵਾਰੀ ਸ਼ਬਦ ਵਰਤੇ ਨੇ ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਦਰ ਤੇ ਤੁਲੇ ਹੋਏ ਭਗਤ ਨੇ, ਪ੍ਰਵਾਨ ਹੋ ਗਏ, ਰੱਬ ਦਾ ਰੂਪ ਨੇ। ਗੁਰੂ ਰਾਮਦਾਸ ਜੀ ਨੇ ਕਿਹਾ ਧੰਨ ਧੰਨ ਗੁਰੂ ਨਾਨਕ ਸਮਦਰਸੀ, ਜਿਨ ਨਿੰਦਾ ਉਸਤਤ ਤਰੀ ਤਰਾਂਤ। ਪਰ ਜਿਸ ਦਿਨ ਬਾਬਾ ਜੀ ਦੀ ਬਾਣੀ ਪੜ੍ਹਦੇ ਹਾਂ, ਦੇਖੋ ਕਿਵੇਂ ਬਾਣੀ ਮੈਲੇ ਕਿਰਦਿਆਂ ਨੂੰ ਧੋਵੇਗੀ। ਇਹ ਤੇ ਇੱਕ ਵਡੱਪਣ ਹੈ। ਜੇ ਰੱਬ ਬੋਲਦਾ, ਗੁਰੂ ਬੋਲਦਾ, ਜਗਿਆਸੂ ਬੋਲਦਾ, ਅਸੀਂ ਇਹ ਨਹੀਂ ਕਹਿ ਸਕਦੇ ਤੂੰ ਨਾ ਬਾਣੀ ਪੜ੍ਹ ਕਿਉਂਕਿ ਤੇਰੇ ਮਤਲਬ ਦਾ ਸ਼ਬਦ ਹੀ ਕੋਈ ਨਹੀਂ। ਗੁਰੂ ਨੇ ਕਿਹਾ ਜੇ ਤੂੰ ਗੱਲਾਂ ਕਰੀ ਜਾਂਦਾ ਜੀਵਨ ਨਹੀਂ, ਆ ਮੈਂ ਤੈਨੂੰ ਬੋਲ ਕੇ ਦੱਸਾਂ। ਕਦੀ ਖਲੋ ਕੇ ਕਹਿਦੀ ਗੱਲੀ ਅਸੀਂ ਚੰਗੀਆਂ, ਆ ਚਾਰੀ ਬੁਰੀਆਂ। ਕੀ ਗੁਰੂ ਸਾਹਿਬ ਦਾ ਆਚਰਨ ਨਹੀਂ? ਆਚਰਨ ਹੈ। ਕਹਿਣ ਲੱਗੇ ਕਦੀ ਖਲੋ ਕੇ ਬੋਲ, ਤੈਨੂੰ ਤੇ ਪਤਾ ਜੋ ਗੱਲਾਂ ਕਰ ਰਹੇ ਹਾਂ ਤੇਰਾ ਜੀਵਨ ਨਹੀਂ। ਸਾਹਮਣੇ ਖਲੋ ਕੇ ਅਰਦਾਸ ਕਰ ਲਈ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਦਾਂ ਕਾਲੀਆਂ ਬਾਹਰ ਚਿੱਟਵੀਆਂ, ਰੀਸਾਂ ਕਰੈ ਤਿਨਾੜੀਆਂ ਜੋ ਸੇਵੈ ਦਰ ਖੜੀਆਂ। ਆਪਣੇ ਪਖੰਡ ਨੂੰ ਮੰਨ ਜਾ ਇੱਕ ਦਿਨ, ਇਹ ਪਖੰਡੀ ਲਈ ਸੀ। ਜੇ ਕੋਈ ਬੰਦਾ ਪਰਮਾਤਮਾ ਦੀ ਦਿੱਤੀ ਦਾਤ ਖਾਂਦਾ ਤੇ ਮੁੱਕਰ ਜਾਂਦਾ, ਕਿਸੇ ਬੰਦੇ ਕੋਲੋਂ ਲੈ ਕੇ ਧੱਕੇ ਨਾਲ ਸੀਨਾ ਜ਼ੋਰੀ ਨਾਲ ਖਾਂਦਾ ਹੈ ਤੇ ਮੁਕਰਦਾ, ਕਿਤੇ ਮਨ ਚ ਜਾਗ ਪਿਆ ਮਨ ਮਨਾ ਤੂੰ ਇੰਨੇ ਗੁਨਾਹ ਕੀਤੇ ਤੇਰੇ ਲਈ ਬਾਣੀ ਚ ਕੋਈ ਥਾਂ ਹੈ? ਮੇਰੇ ਗੁਰੂ ਨੇ ਕਿਹਾ ਤੇਰੇ ਲਈ ਵੀ ਹੈ, ਤੂੰ ਬੋਲ ਕੇ ਕਹਿ ਦੇਖਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਕਿਆ ਮੂੰਹ ਦੇਸਾ ਦੁਸ਼ਟ ਚੋਰ। ਹੁਣ ਇਹ ਜਿਹੜੇ ਸ਼ਬਦ ਨੇ ਅੱਜ ਮੈਂ ਉੱਥੇ ਬੇਨਤੀ ਕਰਕੇ ਆ, ਨਿਮਰਤਾ ਦੋ ਤਰ੍ਹਾਂ ਦੀ ਹੈ ਸਮਾਜ ਕੋਲ, ਇੱਕ ਪੋਲੀਟੀਕਲ ਨਿਮਰਤਾ, ਇੱਕ ਭਗਤੀ ਪ੍ਰੇਮਾ ਵਾਲੀ ਨਿਮਰਤਾ ਹੈ। ਰਾਜਨੀਤਿਕ ਨਿਮਰਤਾ ਹੈ ਵਕਤੀ, ਹੱਥ ਜੋੜਨੇ ਵੋਟਾਂ ਦੀ ਖਾਤਰ, ਲੋਕਾਂ ਦੇ ਨਿਆਣੇ ਚੁੱਕੀ ਜਾਣੇ, ਝਾੜੂ ਮਾਰੀ ਜਾਣਾ ਗਲੀਆਂ ਚ ਨਹੀਂ। ਗੁਰਬਾਣੀ ਚ ਪੋਲੀਟੀਕਲ ਨਿਮਰਤਾ ਨਹੀਂ, ਇਹਦੇ ਵਿੱਚ ਸੱਚਾਈ ਹੈ ਤੇ ਤਲ ਹੀਲ ਵਿੱਚੋਂ ਨਿਕਲੇ ਸ਼ਬਦ ਨੇ। ਤੂੰ ਮਨ ਜਾ ਗੁਰੂ ਸਾਹਮਣੇ ਖਲੋ ਕੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਕਿਆ ਮੈਂ ਦੋਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ। ਕਰਤਾਰ ਸੱਚੇ ਪਾਤਸ਼ਾਹ ਤਾਂ ਪਾਰ ਬ੍ਰਹਮ ਦਾ ਰੂਪ ਨੇ ਤੇ ਸ਼ਬਦ ਇਹ। ਜੇ ਉਸ ਵੇਲੇ ਗੁਰੂ ਜੀ ਲਈ ਇਕੱਲੀ ਨਿਮਰਤਾ ਨਹੀਂ, ਨਿਮਰਤਾ ਦੇ ਨਾਲ ਨਾਲ ਇੱਕ ਦਿਨ ਮਨ ਚ ਆਇਆ ਨਹੀਂ ਸਾਡੇ ਵਰਗੇ ਪਾਪੀਆਂ ਦੇ ਅੰਦਰ ਨੂੰ ਧੋਣ ਵਾਸਤੇ ਸ਼ਬਦ ਦੇ ਗਏ। ਉਸ ਤੋਂ ਬਾਅਦ ਦੂਸਰਾ ਪ੍ਰਮਾਣ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਸਿਫਤ ਵਿੱਚ ਭੱਟਾਂ ਨੇ 60 ਸਵਈਏ ਉਚਾਰਨ ਕੀਤੇ, 60 ਹੀ ਨੇ ਨਾ ਉਹਨਾਂ ਦੀ ਸਿਫਤ ਚ। ਪਰ ਜਦੋਂ ਸਵਈਏ ਕਹਿੰਦੇ ਨੇ ਨਾ, ਗੁਰੂ ਰਾਮਦਾਸ 7 ਸਾਲ ਦੇ ਸਨ, ਪਿਤਾ ਜੀ ਚਲੇ ਗਏ ਬਾਬਾ ਹਰਦਾਸ ਜੀ, ਪਰ ਜਿਸ ਦਿਨ ਅਰਥੀ ਉੱਠੀ ਸੀ ਪਿਤਾ ਦੀ, ਸ਼ਰੀਕਾ ਨਾਲ ਨਹੀਂ ਤੁਰਿਆ। ਪਰ ਕਿਸੇ ਨੂੰ ਕੀ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਬਾਣੀ ਦਾ ਬੋਝ ਇੱਕ ਤਿਆਰ ਹੋਣਾ, ਆਤਮਕ ਖਜ਼ਾਨਾ ਇੱਕ ਤਿਆਰ ਹੋਣਾ ਉਹਦੇ ਵਿੱਚ। ਬਾਪੂ ਜੇ ਅੱਜ ਅਰਥੀ ਉੱਠੀ ਤੇਰੇ ਪੁੱਤਰ ਦੀ ਕਮਾਈ ਕਰਕੇ ਤੇਰਾ ਨਾਮ ਵੀ ਆ ਜਾਣਾ ਹੈ। ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ ਕਵ ਕਲ ਠਾਕੁਰ ਹਰਦਾਸ ਤਨੇ। ਬਾਬੇ ਹਰਦਾਸ ਦਾ ਪੁੱਤਰ ਗੁਰੂ ਰਾਮਦਾਸ, ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਾਰ ਅਭਰ ਭਰੇ। ਇੱਥੇ ਬਸ ਨਹੀਂ, ਜਦੋਂ ਅਸੀਂ ਗੁਰੂ ਰਾਮਦਾਸ ਦੀ ਸਿਫਤ ਵੇਹਨੇ ਆ ਕਿ ਜੇ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਉਹ ਸ਼ਿਫਤ ਗੁਰੂ ਰਾਮਦਾਸ ਦੀ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ। ਇਹ ਸਾਰੀਆਂ ਸਿਫਤਾਂ ਕੀਤੀਆਂ ਬੇਅੰਤ ਸ਼ਬਦ ਨੇ, ਪਰ ਆਪ ਗੁਰੂ ਰਾਮਦਾਸ ਕੀ ਕਹਿ ਰਹੇ ਨੇ? ਕਹਿਣ ਲੱਗੇ ਵਾਹਿਗੁਰੂ ਜੀ ਮੈਂ ਬਾਣੀ ਚ ਇਹ ਸ਼ਬਦ ਜਦੋਂ ਪੜ੍ਹਨੇ ਆ, ਇਹ ਸ਼ਬਦ ਕੰਚਨ ਨਾਰੀ ਮੈਂ ਜੀਉ ਲੁਭਤ ਹੈ ਮੋਹ ਮਿੱਠਾ ਮਾਇਆ। ਗੁਰੂ ਰਾਮਦਾਸ ਜੀ ਦਾ ਅੰਦਰ ਕਿਤੇ ਸੋਨੇ ਤੇ ਵਾਸ਼ਨਾ ਵਿੱਚ ਪ੍ਰਵਿਰਤ ਸੀ? ਬਿਲਕੁਲ ਨਹੀਂ। ਅਸਲ ਵਿੱਚ ਉਹ ਲੋਕ ਜਿਨ੍ਹਾਂ ਦੇ ਅੰਦਰ ਇੰਨੇ ਮੈਲੇ ਹੋ ਚੁੱਕੇ ਨੇ, ਆਪਣੇ ਪਰਿਵਾਰ ਕੋਲ ਕੋਈ ਆਪਣੇ ਜੀਵਨ ਸਾਥੀ ਕੋਲ ਵੀ ਅੰਦਰ ਖੋਲ ਕੇ ਨਹੀਂ ਦੱਸ ਸਕਦੇ ਮੈਂ ਇੰਨਾ ਮੈਲਾ ਵਾਂ। ਕਹਿਣ ਲੱਗੇ ਹਾਂ ਮੈਂ ਤੇਰੇ ਲਈ ਵੀ ਬਚਨ ਰੱਖ ਦਿੱਤਾ, ਤੂੰ ਪੁਕਾਰੀ ਸ਼ਬਦ ਰਾਹੀਂ ਤੇਰਾ ਅੰਦਰ ਧੁੱਪ ਜਾਏਗਾ। ਕੰਚਨ ਨਾਰੀ ਮੈਂ ਜੀਉ ਲੁਭਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾ ਮੇਰੇ ਘਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਉਹ ਤਾਂ ਸਰ ਅਭਰ ਭਰੇ ਨੇ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਾ ਮੇਰੇ। ਗੁਰੂ ਅਰਜੁਨ ਦੇਵ ਉਹਨਾਂ ਲਈ ਤਾਂ ਸ਼ਬਦ ਕਹਿ ਗਏ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਪਰ ਜਦੋਂ ਉਹ ਬਾਣੀ ਉਚਾਰਦੇ ਨੇ ਤੇ ਜਿਹੜੇ ਮੈਲੇ ਖਿਰਦੇ ਨੇ ਉਹਨਾਂ ਲਈ ਕਹਿ ਰਹੇ ਨੇ ਖੰਮ ਮੈਲੇ ਤੁਮ ਉਜਲ ਕਰਤੇ, ਗੁਰੂ ਅਰਜੁਨ ਸਾਹਿਬ ਅੰਦਰ ਤਾਂ ਮੈਲ ਹੈ ਹੀ ਨਹੀਂ, ਦਵੈਸ਼ ਹੈ ਹੀ ਨਹੀਂ ਉਹਨਾਂ ਦੇ ਅੰਦਰ, ਤਾਂ ਰੰਚਕ ਮਾਤਰ ਵੀ ਦਵੈਸ਼ ਨਹੀਂ। ਤੁਸੀਂ ਸਿਆਣੇ ਬੈਠੇ ਹੋ, ਘਰ ਦੇ ਵਿੱਚ ਦੋ ਭਰਾ ਕਿਤੇ ਉੱਚੀ ਬੋਲ ਪੈਣ ਤੇ 5 ਦਿਨ ਘਰ ਦਾ ਮਾਹੌਲ ਨਹੀਂ ਸੈੱਟ ਰਹਿੰਦਾ, ਬੰਦਾ ਫੋਨ ਨਹੀਂ ਅਟੈਂਡ ਕਰਦਾ। ਹੇ ਸੱਚੇ ਪਾਤਸ਼ਾਹ ਮਸੰਦ ਤੇਰੇ ਖਰੀਦ ਲੈ, ਪੁੱਤਰ ਤੇਰੇ ਨੂੰ ਜ਼ਹਿਰ ਦਿੰਦੇ ਪਏ ਨੇ, ਚੂਨੇ ਵਿੱਚ ਮਿਲਾਵਟ, ਲੰਗਰ ਤੁਹਾਡੇ ਮਸਤਾਨੇ, ਬਿਲਕੁਲ ਅੰਦਰੋਂ ਉਪਰਾਮ ਨੇ, ਸਭ ਕੁਝ ਹੋਣ ਦੇ ਬਾਵਜੂਦ ਵੀ ਰਾਮ ਸਰ ਬੈਠੇ ਸੁਖਮਣੀ ਸਾਹਿਬ ਉਚਾਰੀ ਕਰੀ ਜਾਂਦੇ। ਕਿੰਨਾ ਕੁ ਅੰਦਰ ਟਿਕਿਆ ਹੋਵੇਗਾ? ਕੋਈ ਅਸਰ ਨਹੀਂ, ਕਿਉਂਕਿ ਜਦੋਂ ਬੰਦਾ ਅੰਦਰੋਂ ਕਲਪਿਆ ਹੋਵੇ ਉਹਦੇ ਕੰਮ ਤੇ, ਉਹਦੇ ਹਰ ਬੋਲ ਉੱਤੇ ਉਹਦੇ ਅੰਦਰ ਦੀ ਟੈਨਸ਼ਨ, ਉਹਦੇ ਅੰਦਰ ਦੀ ਕਮਜ਼ੋਰੀ ਸ਼ਬਦਾਂ ਤੋਂ ਪ੍ਰਗਟ ਹੁੰਦੀ ਹੈ। ਪਰ ਧੰਨ ਗੁਰੂ ਅਰਜਨ ਸਾਹਿਬ, ਤੁਹਾਡੀ ਚੜ੍ਹਦੀ ਕਲਾ ਇਤਨੀ ਆ ਜੇ, ਚੜ੍ਹਦੀ ਕਲਾ ਇੰਨਾ ਕੁਝ ਹੋਣ ਦੇ ਬਾਵਜੂਦ ਕਿਤੇ ਨਹੀਂ ਕਿਹਾ ਮੇਰੇ ਨਾਲ ਆ ਕੁਝ ਵਾਪਰਿਆ। ਉਹ ਪਰਮਾਤਮਾ ਦੇ ਰੰਗ ਚ ਰਤੇ, ਪਰ ਇਹ ਸ਼ਬਦ ਸਾਡੇ ਲਈ ਕਹਿ ਕੇ ਗਏ ਕਿ ਸਿੱਖਾ ਜੇ ਅੰਦਰ ਮੈਲਾ ਹੋ ਗਿਆ ਤੇ ਆ ਅਰਦਾਸ ਕਰ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸ਼ਾ। ਹਜ਼ੂਰ ਨੇ ਬਾਣੀ ਵਿੱਚ ਅਨੇਕਾਂ ਵਣਗੀਆਂ ਦੇ ਰੂਪ ਸ਼ਬਦ ਉਚਾਰਨ ਕੀਤੇ ਤੇ ਇਹ ਸ਼ਬਦ ਸਾਰੇ ਤਲ ਖੀਲ ਚੋਂ ਨਿਕਲੇ ਨੇ, ਅਨੁਭਵ ਹੈ। ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ, ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦਿੱਤੀ ਗਈ, ਧੰਨ ਗੁਰੂ ਅਰਜੁਨ ਦੇਵ ਜੀ ਨੇ ਇੰਨੀ ਕੁ ਮਿਹਰ ਕੀਤੀ। ਉਹਨਾਂ ਦੀ ਸ਼ਹਾਦਤ ਦਾ ਇੱਕ ਕਾਰਨ ਇਹ ਵੀ ਸੀ ਕਿ ਸਾਡੀ ਮਰਜ਼ੀ ਦੇ ਸ਼ਬਦ ਵਿੱਚ ਲਿਖੇ ਜਾਣ, ਪਰ ਨਹੀਂ, ਇੱਕ ਮਾਂ ਆਪਣੇ ਪੁੱਤਰ ਲਈ ਖੁਰਾਕ ਤਿਆਰ ਕਰਦੀ ਏ ਤੇ ਜੇ ਕੋਈ ਕਹਿ ਮਾਈ ਆ ਮਿੱਠਾ ਜਿਹਾ ਜ਼ਹਿਰ ਇਸ ਖੁਰਾਕ ਵਿੱਚ ਤੂੰ ਪਾ, ਮਾਂ ਸਿਰ ਧਰਦੀ ਬਾਜੀ ਲਾ ਦੇਗੀ ਪਰ ਵਿੱਚ ਜ਼ਹਿਰ ਨਹੀਂ ਮਿਲਦੇਗੀ। ਇਹ ਥਾਲ ਪਰੋਸਿਆ ਗਿਆ ਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਲਈ, ਆਪਣੇ ਮਨੁੱਖ ਪਿਆਰਿਆਂ ਲਈ, ਮਾਨਵਤਾ ਲਈ ਜਿਹੜਾ ਭੋਜਨ ਤਿਆਰ ਕੀਤਾ, ਕਿਸੇ ਦੇ ਦਬਾਅ ਥੱਲੇ ਆ ਕੇ ਵਿੱਚ ਜ਼ਹਿਰ ਨਹੀਂ ਰਲ ਦਿੱਤਾ ਤੇ ਜਿਨ੍ਹਾਂ ਨੇ ਦਬਾਅ ਪਾਇਆ ਉਹਨਾਂ ਨੂੰ ਉੱਤਰ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਗੁਰੂ ਨਾਨਕ ਸਾਹਿਬ ਦੇ ਅਮੋਲਕ ਬਚਨ ਨੇ ਇਹ ਠੀਕ ਇਸ ਬਾਰੇ ਕਿਹਾ ਜਾਂਦਾ ਕਿ ਭਗਤਾਂ ਨੂੰ ਪ੍ਰਗਟ ਕਰਕੇ ਬਾਣੀ ਉਚਾਰਨ ਕਰਵਾਈ ਗਈ। ਹਜ਼ੂਰ ਸਮਰੱਥ ਨੇ ਗੁਰੂ ਦੇ ਉੱਤੇ ਕੋਈ ਵੀ ਸਾਨੂੰ ਸ਼ੱਕ ਨਾ ਤਰਕ ਚਾਹੀਦਾ, ਕੁਛ ਨਹੀਂ ਕਰਨਾ ਚਾਹੀਦਾ, ਪਰ ਬਾਣੀ ਵਿੱਚੋਂ ਝਲਕਾਰਾਂ ਮਿਲਦੀਆਂ ਨੇ ਕਿ ਗੁਰੂ ਨਾਨਕ ਸਾਹਿਬ ਵੇਲੇ ਭਗਤਾਂ ਦੇ ਬਚਨ ਨੇ ਉਹ ਸਿਰਫ ਚੂਕ ਮਾਤਰ। ਬਾਬਾ ਫਰੀਦ ਕਹਿ ਰਹੇ ਨੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ। ਕਿਹੜਾ ਬੇੜਾ ਸੀ? ਉਹ ਗੁਰੂ ਜੀ ਨੇ ਕਹਿ ਦਿੱਤਾ ਜਪ ਤਪ ਕਾਬੰਦ ਬੇੜ ਲਾਜਤ ਲੰਘੈ ਵਖੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸਹੇਲਾ ਸੁਹੇਲਾ, ਤੇਰਾ ਏਕੋ ਨਾਮ ਮੰਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਬੇਅੰਤ ਸ਼ਬਦ ਮਿਲਣਗੇ ਬਾਣੀ ਦੀ ਵਿਆਖਿਆ, ਆਨੰਦ ਆ ਜਾਂਦਾ ਜਦੋਂ ਬਾਣੀ ਦੀ ਵਿਆਖਿਆ ਬਾਣੀ ਕਰਦੀ ਹੈ। ਗੁਰੂ ਅਰਜਨ ਦੇਵ ਜੀ ਨੇ ਦੇਖਿਆ ਵੀ ਗੁਰੂ ਨਾਨਕ ਸਾਹਿਬ ਦਾ ਪੰਥ ਬਹੁਤ ਵੱਧ ਗਿਆ। ਹਜ਼ੂਰ ਨੇ ਪੰਥ ਦੀ ਅਗਵਾਈ ਵਾਸਤੇ ਗ੍ਰੰਥ ਦੀ ਰਚਨਾ ਉਦੋਂ ਕੀਤੀ, ਮਹਿਮਾ ਪ੍ਰਕਾਸ਼ 4:17 ਨੇ ਕਿ ਏਕ ਦਿਵਸ ਪ੍ਰਭ ਪ੍ਰਾਤਾ ਕਾਲ ਦਇਆ ਭਰੇ ਪ੍ਰਭ ਦੀਨ ਦਿਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ ਤੇ ਕਾਰਨ ਕੀਜੈ ਅਬ ਗ੍ਰੰਥ। ਇਸ ਪੰਥ ਦੇ ਭਲੇ ਲਈ ਗ੍ਰੰਥ ਜ਼ਰੂਰੀ ਹੈ। ਕਵੀ ਸੰਤੋਖ ਸਿੰਘ ਨੇ ਕਿਹਾ ਕਿ ਹਜ਼ੂਰ ਨੇ ਦੇਖਿਆ ਸਿੱਖ ਅਣਗਿਣਤ ਨੇ ਪਰ ਸਰੀਰ ਏਕੇ, ਇੱਕ ਸਰੀਰ ਇੱਕੋ ਵੇਲੇ ਕਿਵੇਂ ਸਿੱਖ ਦੇਖਣ? ਕਹਿਣ ਲੱਗੇ ਸ਼ਬਦਾਂ ਦਾ ਸੰਗ੍ਰਹਿ ਕਰਕੇ ਗ੍ਰੰਥ ਸਾਹਿਬ ਗੁਰੂ ਦੇ ਦਿੱਤੇ, ਜਿੱਥੇ ਵੀ ਸਿੱਖ ਸ਼ਬਦ ਦੇਖੇਗਾ ਉਹਨੂੰ ਗੁਰੂ ਦੇ ਦਰਸ਼ਨ ਹੋਣਗੇ। ਇੱਕ ਸ਼ਬਦ ਹੋਰ, ਕਿੰਨੀ ਕਿਰਪਾ ਕੀਤੀ, ਬੰਸਾਵਲੀ ਨਾਮਾ ਇੱਕ ਗ੍ਰੰਥ ਹੈ ਕੇਸਰ ਸਿੰਘ ਛਿੱਬਰ ਦਾ ਲਿਖਿਆ, ਉਹਦੇ ਵਿੱਚੋਂ ਲਿਖਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ, ਇਹ ਅੱਜ ਹੀ ਨਹੀਂ, ਅੱਜ ਸੁਬਾਹ ਵੀ ਮੈਂ ਬੇਨਤੀ ਕਰਕੇ ਆਇਆ, ਸ਼ਰਾਰਤਾਂ ਨੇ ਨਾ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿੰਨਾ ਮੱਧ ਯੁੱਗ ਦੇ ਭਗਤਾਂ ਨੂੰ ਮਾਣ ਦਿੱਤਾ, ਅੱਜ ਉਹਨਾਂ ਲੋਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਅੰਮ੍ਰਿਤ ਬਾਣੀ ਨਾ ਹੁੰਦੀ ਤੇ ਸ਼ਾਇਦ ਕਈਆਂ ਭਗਤਾਂ ਦੇ ਨਾਮ ਹੀ ਇਤਿਹਾਸ ਵਿੱਚੋਂ ਅਲੋਪ ਹੁੰਦੇ। ਇਹਨੂੰ ਇਹ ਨਹੀਂ, ਮੈਂ ਈਰਖਾ ਦੀ ਨਜ਼ਰ ਨਾਲ, ਫਿਰ ਉਹ ਗੁਰੂ ਸ਼ਬਦ ਵਰਤਿਆ ਜਾਂਦਾ। ਹੈਰਾਨਗੀ ਦੀ ਗੱਲ ਕਿਉਂ? ਜਦੋਂ ਗੁਰੂ ਸ਼ਬਦ ਵਿੱਚ ਆਪ ਖੁਦ ਮਹਾਨਤਾ ਦਿੱਤੀ ਗਈ, ਇੱਥੇ ਮੈਂ ਇੱਕ ਬੇਨਤੀ ਕੀਤੀ ਸੀ, ਇਹਨੂੰ ਤਰਕ ਨਾ ਸਮਝਿਓ। ਦੇਖੋ ਜਦੋਂ ਖੁੱਲ੍ਹ ਕੇ ਵਿਚਾਰ ਹੋਵੇਗੀ, ਚੀਰ ਫਾੜ ਫਿਰ ਬੰਦਾ ਪੂਰੀ ਕਰਦਾ। ਕਬੀਰ ਸਾਹਿਬ ਨੇ ਕਿਹਾ ਕਿ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਖੇਤ, ਇਹ ਸਿਧਾਂਤ ਸੀ ਪਰ ਕਬੀਰ ਪੰਥੀਆਂ ਚ ਕੋਈ ਤੁਰਿਆ ਨਾ। ਇਸ ਸਿਧਾਂਤ ਨੂੰ ਅਮਲ ਦਿੱਤਾ ਬਾਬੇ ਨਾਨਕ ਦੇ ਸਿੱਖ ਨੇ ਜਦੋਂ ਸੱਚੀ ਮੁੱਚੀ ਪੁਰਜਾ ਪੁਰਜਾ ਕੱਟ ਕੇ ਤਵਾਰੀਖ ਚੇਂਜ ਕਰਕੇ ਰੱਖ ਦਿੱਤੀ। ਸਿਧਾਂਤ ਮਾੜਾ ਨਹੀਂ ਪਰ ਅਮਲੀ ਜਾਮਾ ਨਹੀਂ ਸੀ। ਕਿਉਂ ਭਗਤਾਂ ਦੀ ਲਹਿਰ ਇੰਨੀ ਅੱਗੇ ਨਾ ਵਧੀ? ਕਿਉਂਕਿ ਸਿਧਾਂਤ ਉਹਨਾਂ ਦੇ ਜੀਵਨ ਬਹੁਤ ਉੱਚੇ ਸਨ, ਪਿੱਛੇ ਤੁਰਨ ਵਾਲੇ ਅਮਲ ਨਾ ਅਪਣਾ ਸਕੇ। ਇਸ ਘਰ ਵਿੱਚ 10 ਜਾਮੇ ਤਾਂ ਲੈ ਗਏ ਕਿ ਕੱਲਾ ਸਿਧਾਂਤ ਸਿਧਾਂਤ ਨਾ ਰਹਿ ਜਾਏ, ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਜਾਏ। ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ, ਸਿੱਖ 5 ਨਾਲ ਗਏ ਪਰ ਸ਼ਹੀਦ ਕੋਈ ਨਹੀਂ ਹੋਇਆ। ਪਰ ਇਹ ਸਿੱਖਾਂ ਦੀ ਕਮਜ਼ੋਰੀ ਨਾ ਸਮਝਿਓ। ਭਾਈ ਬਿਧੀ ਚੰਦ, ਭਾਈ ਜੇਠਾ, ਪ੍ਰੈਣਾ ਆਦਿਕ, ਪਰ ਉਹੀ ਜੋਤ 9ਵੇਂ ਜਾਮੇ ਵਿੱਚ ਦਿੱਲੀ ਸ਼ਹੀਦ ਹੋਣ ਲੱਗੀ। ਉਹ ਪਾਵਨ ਪਵਿੱਤਰ 9ਵਾਂ ਸਰੀਰ, ਸਿੱਖ ਉਦੋਂ ਵੀ 5 ਗਏ ਨਾਲ। ਹਜ਼ੂਰ ਤੱਤੀ ਤਵੀ ਤੇ ਬੈਠੇ, 5ਵੇਂ ਜਾਮੇ ਚ ਸਿੱਖਾਂ ਨੇ ਸੁਣਿਆ ਦੇਖਿਆ ਕੁਝ ਵਾਪਰਿਆ, ਪਰ 9ਵੇਂ ਜਾਮੇ ਚ ਇੰਨੀ ਕੁ ਤਿਆਰੀ ਕਰਾ ਦਿੱਤੀ ਜਿਵੇਂ ਆਪ ਬੈਠੇ ਸਨ। ਇਸੇ ਤਰ੍ਹਾਂ ਗੁਰੂ ਪਿੰਜਰੇ ਚ ਬੈਠੇ ਨੇ ਤੇ ਸਿੱਖ ਸਾਹਮਣੇ ਸ਼ਹੀਦ ਹੁੰਦੇ ਨੇ, ਗੁਰੂ ਹੱਸਦੇ ਨੇ। ਕਿਉਂ? ਕਹਿਣ ਲੱਗੇ ਜਿਹੜਾ 5ਵੇਂ ਜਾਮੇ ਸਬਕ ਪੜ੍ਹਾਇਆ ਸਿੱਖ ਪਾਸ ਹੋ ਗਿਆ। ਕਿਉਂਕਿ ਉਸ ਕੱਲਾ ਸਿਧਾਂਤ ਨਹੀਂ ਰਹਿਣ ਦਿੱਤਾ। ਮੈਂ ਤਾਂ ਕਹਿ ਰਿਹਾ, ਮੇਰੀ ਇਸ ਕਰਕੇ ਨਫ਼ਰਤ ਨਹੀਂ ਵੀ ਉਹਨਾਂ ਗੁਰੂ ਰਵਿਦਾਸ ਜਾਂ ਕਈ ਸ਼ਬਦ ਅਸੀਂ ਵਰਤਨੇ ਆ, ਕੋਈ ਮਾੜੀ ਗੱਲ ਨਹੀਂ। ਉਹ ਗੁਰੂ ਸਰੂਪ ਨੇ ਅੱਜ ਸਵੇਰੇ ਹੁਕਮ ਸੀ ਦਰਬਾਰ ਸਾਹਿਬ ਤੋਂ ਕਿ ਹਮ ਸਰ ਦੀਨ ਦਇਆਲ ਨਾ ਤੁਮ ਸਰ, ਪਰ ਕਿਸੇ ਨੇ ਕਿਹਾ ਨਾ ਸੁਣਾਓ। ਨਹੀਂ, ਸ਼ਬਦ ਰੂਪ ਨੇ ਇੱਕ ਵਿਲੱਖਣਤਾ, ਭਾਈ ਸਾਹਿਬ ਨੂੰ ਪਤਾ ਹੈ, ਸੰਤਿਆ ਕਰਾਉਂਦੇ ਨੇ ਗੁਰਮੁਖ। ਹਜ਼ੂਰ ਨੇ ਆਪਣੇ ਲਈ ਸਰੀਰ ਵਰਤਿਆ, ਸ਼ਬਦ ਵਰਤਿਆ, ਮਹੱਲਾ, ਪਰ ਜਿੱਥੇ ਮਹਾਂਪੁਰਖਾਂ ਦੀ ਗੱਲ ਆਈ ਸਾਰੀ ਬਾਣੀ 'ਚ ਰਵਿਦਾਸ ਸਾਹਿਬ ਜੀ ਕਹਿਣਗੇ, ਭਗਤ ਸਾਹਿਬ ਜੀ ਭਾਵੇਂ ਕਹਿਣ ਕਿ ਕਹਿ ਰਵਿਦਾਸ ਚਮਾਰ, ਆਪ ਖੁਦ ਕਹਿਣਗੇ ਕਿ ਛਿਪੇ ਕੇ ਜਨਮ ਕਾਹੇ ਕੋ ਆਇਆ, ਜਾਤ ਜੁਲਾਹਾਂ ਮਤ ਕਾ ਧੀਰ। ਪਰ ਹਜ਼ੂਰ ਕਿਤੇ ਸ਼ੁਰੂ ਕਰਦਿਆਂ ਕਹਿੰਦੇ ਨੇ ਕਿ ਉਸ ਭਗਤ ਦੀ ਬਾਣੀ ਜਿਹੜਾ ਚਮ ਚੁੱਕਦਾ ਪਿਆ। ਕਹਿਣ ਲੱਗੇ ਨਹੀਂ, ਤਨਾਸਰੀ ਭਗਤ ਰਵਿਦਾਸ ਜੀ ਕੀ ਬਾਣੀ, ਭਗਤ ਕਬੀਰ ਜੀਓ ਕੀ ਬਾਣੀ, ਭਗਤ ਨਾਮਦੇਵ ਜੀ ਕੀ। ਆਪਣੇ ਲਈ ਸ਼ਬਦ ਮਹੱਲਾ ਹੈ ਪਰ ਕਿਵੇਂ ਜਾ ਕੇ ਦੱਸਿਓ? ਦੇਖੋ ਗੁਰੂ ਗ੍ਰੰਥ ਸਾਹਿਬ ਚ ਜਿਨ੍ਹਾਂ ਲੋਕਾਂ ਨੂੰ ਭਗਤੀ ਕਰਨ ਦਾ ਮਨੁ ਸਿਮਰਤੀ ਕਹਿੰਦੀ ਅਧਿਕਾਰ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਚ ਲਿਖ ਕੇ ਰੱਖ ਦਿੱਤਾ ਨਹੀਂ ਅਧਿਕਾਰ ਕੀ, ਉਹ ਤਾਂ ਖੁਦ ਭਗਤ ਨੇ। ਬੜੀ ਵੱਡੀ ਕ੍ਰਾਂਤੀ ਸੀ, ਸੱਚੇ ਪਾਤਸ਼ਾਹ ਜੀ ਨੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਪ੍ਰੈਕਟੀਕਲ ਤੌਰ ਤੇ। ਜਿਸ ਦਿਨ ਸਵਰੂਪ ਤਿਆਰ ਕੀਤਾ ਗਿਆ, ਸਿਰਫ 2-4 ਮਿੰਟ ਹੋਰ ਲੈ ਕੇ ਸਮਾਪਤੀ ਕਰ ਦੇਣਾ। ਹਜ਼ੂਰ ਦੇ ਸਾਹਮਣੇ ਇੱਕ ਆਈ ਗੱਲ ਕਿ ਇਹਦੇ ਵਿੱਚ ਮਿਲਾਵਟ ਕਰੋ, ਮਿਲਾਵਟ ਕੀ ਸਾਡੀ ਬਾਣੀ ਪਾਓ। ਉਦੋਂ ਸਵਾਲ ਉੱਠਿਆ ਜਿਹੜਾ ਅੱਜ ਸਵਾਲ ਹੈ ਕਿ ਅਸੀਂ ਮੁਰਦੇ ਨਹੀਂ ਮੰਨਦੇ, ਅਸੀਂ ਜਿਉਂਦੇ ਗੁਰੂ ਨੂੰ ਮੰਨਦੇ ਹਾਂ। ਰਾਮ ਸਰ ਕਾਨੇ ਨੇ ਇਹੀ ਕਿਹਾ, ਮਰਿਆਂ ਦੇ ਸ਼ਬਦ ਲਿਖੀ ਜਾਂਦੇ ਹੋ, ਜਿਉਂਦਿਆਂ ਨੂੰ ਪੁੱਛਦੇ ਕੋਈ ਨਹੀਂ। ਗੁਰੂ ਨੇ ਕਿਹਾ ਨਹੀਂ, ਸ਼ਬਦ ਆਤਮਾ ਦੀ ਆਵਾਜ਼ ਹੈ, ਆਤਮਾ ਕਦੀ ਵੀ ਮਰਦੀ ਨਹੀਂ ਹੁੰਦੀ। ਅਸੀਂ ਜਿਉਂਦੇ ਹਾਂ ਸਾਡੇ ਸ਼ਬਦ। ਗੁਰੂ ਸਾਹਿਬ ਨੇ ਕਿਹਾ ਇੱਥੇ ਵਿਤਕਰਾ ਕੋਈ ਨਹੀਂ, ਤੁਸੀਂ ਸੁਣਾਓ। ਉਹਨਾਂ ਚਾਰਾਂ ਨੇ ਸੁਣਾਏ, ਭਾਵੇਂ ਉਹਨਾਂ ਦੀ ਬਾਣੀ ਕਾਫੀ ਹੈ, ਪਰ ਹਜ਼ੂਰ ਦੇ ਸਾਹਮਣੇ ਜਦੋਂ ਉਹਨਾਂ ਸੁਣਾਇਆ, ਕਾਨਾ ਬੋਲਿਆ ਮੈਂ ਉਹੀ ਰੇ, ਮੈਂ ਉਹੀ ਜਾਂ ਕੋ ਵੇਦ ਪੁਰਾਣ ਜਸ ਗਾਵੈ, ਖੋਜ ਦੇਖੋ ਮਤ ਕੋਈ ਰੇ, ਮੈਂ ਉਹੀ ਰੇ। ਹਜ਼ੂਰ ਨੇ ਕਿਹਾ ਰੁਕੋ, ਗੁਰਮਤਿ ਦੀ ਮੰਜ਼ਿਲ ਮੈਂ ਦੀ ਨਹੀਂ। ਮੰਜ਼ਿਲ ਇਹ ਕਹਿੰਦੀ ਹੈ ਜਬ ਖੰਮ ਖੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਤੂੰ ਤਾਂ ਮੈਂ ਕਰੀ ਜਾਂਦਾ। ਇੱਥੇ ਸ਼ਿਖਰ ਹੈ ਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾਂ ਪਰਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਕਿੱਥੇ ਮੈਂ ਲਾਈਏ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇੱਥੇ ਮਨ ਵੇਚੈ ਸਤਿਗੁਰ ਕੈ ਪਾਸ ਹੈ, ਮੈਂ ਕਿਉਂ। ਉਹਨੇ ਇੱਕੋ ਗੱਲ ਕਹੀ, ਮੈਂ ਤੁਹਾਨੂੰ ਦੇਖ ਲਾਂਗਾ, ਇਹ ਸ਼ਬਦ ਕਹਿ ਕੇ ਗਿਆ। ਗੁਰੂ ਅਰਜਨ ਦੇਵ ਨੇ ਕਿਹਾ ਦੇਖਣ ਵਾਲਾ ਪਰਮਾਤਮਾ ਹੈ, ਰਸਤੇ ਵਿੱਚ ਜਾਂਦਿਆਂ ਉਹਦੀ ਮੌਤ ਹੋ ਗਈ ਸੀ, ਰੱਥ ਤੋਂ ਡਿੱਗਿਆ ਕੰਨ ਮੌਤ ਹੋਈ, ਪਰ ਬਾਣੀ ਨਹੀਂ, ਦਬਾ ਥੱਲੇ ਨਹੀਂ। ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਸੱਚ ਦੀ ਆਵਾਜ਼ ਜੁਗੋ ਜੁਗ ਟਾਲੇ, ਬਾਬਾ ਕਾਲੂ ਪਿਤਾ ਨੇ, ਮਾਂ ਤ੍ਰਿਪਤਾ, ਮਾਂ ਹੈ, ਬੇਬੇ ਨਾਨਕੀ ਪਹਿਲੀ ਸਿੱਖ ਹੈ। ਅੱਜ ਆਪਾਂ ਕਿਤਾਬ ਲਿਖੀਏ, ਪੋਤਿਆਂ ਪੜਪੋਤਰਿਆਂ ਤੱਕ ਪੂਰੇ ਨਾਂ ਪੰਜ ਪੰਨੇ ਭੂਮਿਕਾ ਚ ਲਿਖ ਦਿੰਦੇ ਹਾਂ, ਮੇਰੇ ਗੁਰੂ ਨੇ ਕੁਰਸੀ ਨਾਮੇ ਨਹੀਂ ਲਿਖੇ, ਕੱਲਾ ਰੱਬ ਦਾ ਨਾਮ ਹੀ ਲਿਖਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਦੇ ਸਾਹਮਣੇ ਦੂਜਾ ਭਗਤ ਆਇਆ, ਅਖੌਤੀ ਭਗਤ ਜਾਂ ਉਹਨਾਂ ਦੀ ਮੰਜ਼ਿਲ ਇੰਨੀ ਕੁ ਭਗਤੀ ਦੀ ਹੋਣੀ। ਪੀਲੂ ਆਇਆ, ਉਹਨੇ ਇੱਕੋ ਸ਼ਬਦ ਕਿਹਾ, ਅਸਾਂ ਨਾਲੋਂ ਚੰਗੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋਡਿਆ ਨਾ ਆਲੂਦ ਭਏ। ਡੋਬਿਆ ਪਾਠ ਵੀ ਹੁੰਦਾ, ਚੰਗੇ ਉਹ ਮਰ ਗਏ ਜਿਹੜੇ ਜੰਮਦਿਆਂ ਹੀ ਉਹਨਾਂ ਸਾਹ ਨਾ ਲਿਆ, ਮਾਂ ਦੀ ਕੁੱਖ ਚੋਂ ਬਾਹਰ ਨਿਕਲ ਕੇ ਘੱਟੋ ਘੱਟ ਦੁੱਖ ਤੋਂ ਤਾਂ ਬਚ ਗਏ। ਹਜ਼ੂਰ ਨੇ ਕਿਹਾ, ਇੰਨੀ ਢਹਿੰਦੀ ਕਲਾ, ਜਨਮ ਮਿਲਿਆ ਹੱਦ ਹੋ ਗਈ। ਇਸੇ ਤਾਂ ਆਵਾਜ਼ ਆਉਂਦੀ ਹੈ, ਅਗਾਂਹ ਕੁ ਤਰਾਂਗ ਪਿਛਾ ਫੇਰ ਨਾ ਮੋਢੜਾ, ਨਾਨਕ ਸਿੱਜ ਅਵਿਆ ਵਾਰ ਬੌੜ ਨਾ ਹੋਵੀ। ਜਨਮ ਡੱਕ ਹੈ, ਸਿਰੇ ਲਾ ਦੇ ਇਸ ਮੇਰੀ ਆਤਮਾ ਨੂੰ। ਇੱਥੇ ਤਾਂ ਆਵਾਜ਼ ਆਉਂਦੀ ਹੈ ਕਿ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੂੰ ਡਰ ਕੇ ਕਹਿੰਦੇ ਕਿ ਚੰਗੇ ਸਨ ਜਿਹੜੇ ਮਰ ਗਏ ਜੰਮਦੇ, ਇੱਥੇ ਕਹਿੰਦੇ ਨੇ ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਬੇਰਾ। ਮਨੁੱਖਾਂ ਜਨਮ ਵਿੱਚ ਇਹ ਨਬੇੜਾ ਕਰਦੇ, ਬਾਣੀ ਨਹੀਂ ਦਰਜ ਕੀਤੀ। ਉਸ ਤੋਂ ਬਾਅਦ ਆਇਆ ਜੀ ਛੱਜੂ ਤੀਜਾ ਭਗਤ, ਉਹਨੇ ਕਿਹਾ, ਕਾਗਜ਼ ਸੰਧੀ ਪੁੱਤਰੀ ਤੋ ਨਾ ਤਿਰਿਆ ਨਿਹਾਰ, ਕਾਗਜ਼ ਦੀ ਬਣੀ ਹੋਈ ਇਸਤਰੀ ਦਾ ਪੁਤਲਾ ਨਾ ਦੇਖੋ, ਨਰਕ ਵੱਲ ਲੈ ਜਾਏਗੀ। ਹਜ਼ੂਰ ਨੇ ਕਿਹਾ, ਖਾਮੋਸ਼, ਤੇਰੇ ਤੋਂ ਪਹਿਲਾਂ ਸਦੀਆਂ ਮਹਾਂਪੁਰਖ ਕਹਿ ਕੇ ਗਏ ਨੇ ਕਿ ਆਪ ਲੀਏ ਲੜ ਲਾਏ ਦਰ ਦਰਵੇਸ਼ੇ, ਤਿੰਨ ਧਨ ਚਣੇਂਦੀ ਮਾਓ ਆਏ ਸਫਲ ਸੇ। ਧਨ ਧਨ ਸੋ ਜਨਨੀ ਜਿਨ ਜਨ ਜਣੇ, ਧਨ ਧਨ ਪਿਤਾ ਧਨ ਧਨ ਕੁਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਆ ਜਨਮ ਦਿੱਤਾ ਮਾਂ ਨੇ ਇਸਤਰੀ ਨੇ, ਤੂੰ ਇਹ ਸ਼ਬਦ ਕਹਿ ਰਿਹਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਉਹ ਚੁੱਪ ਕਰ ਗਿਆ। ਚੌਥਾ ਆਇਆ ਸ਼ਾਹ ਹੁਸੈਨ, ਉਹਨੇ ਇੱਕੋ ਗੱਲ ਕਹੀ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨੀ ਜਾਏ ਵੇ ਅੜਿਆ। ਕਹਿੰਦਾ ਬੋਲਣ ਦੀ ਥਾਂ ਨੀ, ਚੁੱਪ ਕਰ। ਗੁਰੂ ਜੀ ਨੇ ਕਿਹਾ, ਬੋਲਣ ਦੀ ਥਾਂ ਹੀ ਇਹ ਵੇ, ਜਬ ਲੱਗ ਰਹੀ ਦੁਨੀਆ ਰਹੀ ਹੈ, ਨਾਨਕ ਕੀ ਸੁਣੀਐ ਕਿਛ ਕਹੀਐ। ਪਰ ਚੇਤੇ ਰੱਖੀ, ਚੁੱਪ ਦਾ ਕੋਈ ਅਰਥ ਹੈ, ਜੇ ਜ਼ਬਾਨ ਤੋਂ ਚੁੱਪ ਕਰ ਗਿਆ ਕਾਹਦੀ ਚੁੱਪ, ਮਨ ਤਾਂ ਚਾਰੇ ਚ ਫੇਰੇ ਭੱਜੇ ਫਿਰਦੇ ਨੇ। ਚੁੱਪ ਤੇ ਬੋਲਣ ਦਾ ਕੋਈ ਵਕਤ ਹੈ। ਦੇਖੋ ਇੰਨੀ ਅਗਵਾਈ ਗੁਰੂ ਗ੍ਰੰਥ ਸਾਹਿਬ ਨੇ ਕੀਤੀ। ਆਪਾਂ ਕਈ ਵਾਰੀ ਦੇਖਦੇ ਹਾਂ, ਕਈ ਬੰਦੇ ਜਿਉਂ ਸਿਰ ਪਸਾਉਂਦੇ ਨੇ ਨਾ, ਘੰਟਾ ਡੇਢ ਕਲਪੀ ਜਾਣਗੇ ਗੁਰਦੁਆਰੇ ਵਿੱਚ ਹੀ। ਸੱਚੇ ਪਾਤਸ਼ਾਹ ਨੇ ਕਿਹਾ, ਸ਼ਬਦ ਤੂੰ ਸਵੇਰ ਤੋਂ ਸ਼ਾਮ ਤੱਕ ਪੱਲੇ ਬਣਿਆ ਕਰ, ਸੰਤ ਮਿਲਿਆ ਕਿ ਸੁਣੀਐ ਕਹੀਐ, ਮਿਲਿਆ ਅਸੰਤ ਮਸ਼ਟ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਓ ਬੋਲੈ ਉਪਕਾਰੀ, ਮੂਰਖ ਸਿਓ ਬੋਲੈ ਚਖਮਾਰੀ, ਬੋਲਤ ਬੋਲਤ ਬੜੈ ਬਿਕਾਰਾ, ਬਿਨ ਬੋਲੈ ਕਿਉਂ ਕਰੈ ਵਿਚਾਰਾ, ਕਹੋ ਕਬੀਰ ਛੂਛਾਂ ਘੱਟ ਬੋਲੈ, ਭਰਿਆ ਹੋਏ ਸੋ ਕਬਰ ਡੋਲੈ। ਹਜ਼ੂਰ ਨੇ ਇਨਕਾਰ ਕਰ ਦਿੱਤਾ, ਪਰ ਇੱਕ ਸਾਜ਼ ਸੀ ਉਸ ਵੇਲੇ ਤੋਂ ਸ਼ੁਰੂ ਹੋਈ। ਬਾਬੇ ਪਿਰਥੀਏ ਦੇ ਪੁੱਤਰ ਨੇ ਪੁਸਤਕ ਪਹਿਲਾਂ ਹੀ ਬਣਾ ਦਿੱਤੀ। ਬੰਸਾਵਲੀ ਨਾਮੇ ਚ ਲਿਖਿਆ, ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦਵੀ ਪਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ, ਤਿੰਨ ਪੀ ਬਾਣੀ ਬਹੁਤ ਬਣਾਈ। ਉਹ ਪਿਓ ਦਾ ਨਾਂ ਵਰਦਾ ਸੀ ਮਹੱਲਾ ਪੰਜਵਾਂ ਤੇ ਆਪਣਾ ਵਰਦਾ ਸੀ ਛੇਵਾਂ। ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਾਈ, ਨਾਨਕ ਸ਼ਬਦ ਵਰਦਾ, ਮੀਨਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਵਾਂ ਪਾਤਸ਼ਾਹੀਆਂ ਦੇ ਸ਼ਬਦ ਲਿਖ ਵਿੱਚ ਪਾਇਆ। ਗੁਰੂ ਅਰਜਨ ਸਾਹਿਬ ਦੇ ਨਹੀਂ ਪਾਏ, ਚੌਵਾਂ ਪਾਤਸ਼ਾਹੀਆਂ ਦੇ ਸ਼ਬਦ ਲਿਖ ਵਿੱਚ ਪਾਇਆ। ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮੀਣਿਆਂ ਦਾ ਪੜ੍ਹਿਆ, ਜੋ ਗੁਰੂ ਅਰਜਨ ਦੇਵ ਜੀ ਦੀ ਸਰਵਨੀ ਪੜ੍ਹਿਆ, ਬਚਨ ਕੀਤਾ ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਣ ਦੇ ਪਏ ਨੇ ਰਲਾ ਵਿੱਚ, ਨਾ ਰਲਾ ਧਰੀਏ, ਕਰ ਦੀ ਵੱਖ ਬਾਣੀ। ਸੱਚੇ ਪਾਤਸ਼ਾਹ ਜੀ ਨੇ ਬਾਣੀ ਦੀ ਤਰਤੀਬ ਦਿੱਤੀ। ਇਹ ਹੈ ਹਜ਼ੂਰ ਨੇ ਕਿਰਪਾ ਕੀਤੀ, ਸਿਰਫ ਟਿਊਕ ਮਾਤਰ ਮੈਂ ਅਰਜ਼ ਕੀਤੀ। ਜਦੋਂ ਵੇਖੀਦਾ ਨਾ ਖਜ਼ਾਨਾ ਖੋਲ ਕੇ, ਸੱਚਮੁੱਚ ਪੁੱਛੋ, ਪਹਿਲਾਂ ਕਥਾ ਕਰਨੀ ਕਹਿਣਾ, ਨਹਾਉਣ ਤੇ ਨਾ ਕੋਈ ਚੇਤੇ ਹੋ ਗਿਆ, ਪਰਵਾਹ ਕੋਈ ਨਹੀਂ, ਸੱਚੀ ਮੁੱਚ ਹੋਣ ਲੱਗਦਾ ਬਣਾ, ਕਈ ਜਨਮ ਵੀ ਲੈ ਲਈ, ਏਡੇ ਵੱਡੇ ਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਣਾ। ਇਹਨੇ ਸੱਚ ਹੈ ਸਮਰੱਥ ਗੁਰੂ ਨੇ, ਪਰ ਮੇਰੀ ਬੇਨਤੀ ਹੈ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕੱਲ੍ਹ ਮੈਂ ਅਰਜ਼ ਕਰਨੀ ਹੈ ਬਾਣੀ ਦਾ ਅਭਿਆਸ। ਭਾਈ ਸਾਹਿਬ ਸ਼ਬਦ ਪੜ੍ਹਿਆ, ਆਉਂਦੇ ਸਾਰੇ ਨੇ ਮੱਥਾ ਟੇਕਦੇ, ਗਾਉਂਦੇ ਸਾਰੇ ਨੇ, ਪਰ ਥਾਂ ਸਾਰਿਆਂ ਦਾ ਨਹੀਂ ਜੇ ਪੈਂਦਾ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਤਰਕ ਕਰਕੇ ਨਹੀਂ ਸਤ ਬਚਨ ਇਹ ਆਪਾਂ ਕੱਲ ਨੂੰ ਵਿਚਾਰਾਂਗੇ ਲੜੀ ਜ਼ਰੂਰ ਚੇਤੇ ਰੱਖਿਓ ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ